तेरी दौलत से जो इंसान मजा करता है, बस वही तो तेरे मरने की दुआ करता है। रुख से लालच की नकाबों को उठा ले, वरना कुछ ना कुछ नेकियां दुनिया में कमा ले। वरना अपनी खोटी करने पर पछताएगा इंसान,
अपनी खोटी करने पर पछताएगा इंसान।
खोल के आंखें देखेगा जब महशर का मैदान,
ये सपना रुक जाएगा, ये सपना रुक जाएगा, ये सपना रुक जाएगा, ये सपना।
The views expressed on the preceding program may not necessarily be those of the owner or management of WTOR radio station.
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल की जी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171। ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ ਸਭ ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
लॉजी स्टेशन साइड हुन विकना शुरू हो गया है। मिल्टन डाउनटाउन विच तुहाडी वखरी रिहायश जेडी शुरू हुंदी है 487,990 ते GTA दा सब तो वधिया मुल्ले। ए दो टावर आली इमारत सेंट्रल पोडियम थानी अंदरूनी ते बाहरली सहूलतां पेश करदी है। मिल्टन गो स्टेशन दे बिल्कुल नाल जुड़िया स्टेशन साइड मिल्टन फ्यूचर मोबिलिटी हब दा नींह पत्थर है जेड़ा तुहानू आराम नाल तुहाडियां मंजिलां तक पहुंचाएगा। GTA दे उज्जवले भविष्य विच अज निवेश करो। स्टेशन साइट .ca ते रजिस्टर करो।
Good news for holiday season shoppers. Liza Cosmetic is back with huge discount on brand name products. Ji haan, zabardast brand name selection of perfumes, cosmetics, skincare brands, health beauty brands, fashion purses, designer sunglasses and chocolates. Up to 80% discount. Aapko aana hai 135 Commerce Valley Drive East in Markham. Sale sirf Friday, Saturday, Sunday aur Monday, November 18th to December 10th. For more information, visit lizacosmetics.com.
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। CIBC ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ CIBC.com/cashpickup ਤੇ ਜਾਓ। ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ। CIBC ਐਂਬੀਸ਼ਨਸ ਮੇਡ ਰੀਅਲ।
वहमो गुमान से दूर दूर यकीन की हद के पास पास।
प्रॉपर्टीज रेजिडेंशियल और कमर्शियल, बाइंग और सेलिंग,
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो।
वी विल अरेंज योर मॉर्गेज,
आल्सो अ हाउस वार्मिंग गिफ्ट।
सर्विस इज आवर प्रायोरिटी,
कस्टमर सर्विस इज आवर प्राइड। प्लीज एक्सपीरियंस द डिफरेंस। आप घर खरीदना या घर को बेचना चाहते हैं, घर की इवेल्युएशन के लिए एक दफा कॉल कीजिए आरिफा मुजफ्फर 6478986245 8986245।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लॉजी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज वी केयर।
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ, ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com, ਲੋਕਲ ਨੰਬਰ 6478724900।
ਦਿਸ ਇਜ਼ ਰੇਡੀਓ 770 AM। the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
770 AM ਤੁਸੀਂ ਸੁਣ ਰਹੇ ਹੋ ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ। ਆ ਸਭ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣ ਦੀਆਂ ਖਬਰਾਂ ਤੇ। ਹਾਂਗਕਾਂਗ ਦੀ ਲੋਕਤੰਤਰ ਕਾਰਕੁਸ ਐਗਨਸ ਚੋ ਨੇ ਟੋਰਾਂਟੋ ਵਿਚ ਰਹਿਣ ਦੀ ਕੀਤੀ ਮੰਗ। ਕੈਨੇਡਾ ਦੀ ਵਿੱਤੀ ਇੰਟੈਲ ਏਜੰਸੀ ਦਾ ਕਹਿਣਾ ਹੈ ਕਿ ਕ੍ਰਿਪਟੋ ਕਰੰਸੀ ਦੀ ਵਰਤੋਂ ਕਰ ਰਹੇ ਨੇ ਵਧੇਰੇ ਅਪਰਾਧੀ। ਚੋਰੀ ਦੀ ਗੱਡੀ ਵਿਚ ਗੱਡੀ ਚੋਰੀ ਕਰਨ ਆਏ 5 ਟੀਨੇਜਰਸ ਨੂੰ ਕੀਤਾ ਗਿਆ ਚਾਰਜ। 600 ਮੁਲਾਜ਼ਮਾਂ ਦੀ ਛਾਂਟੀ ਕਰੇਗੀ CBC। ਹੁਣ ਖਬਰਾਂ ਵਿਸਥਾਰ ਨਾਲ। ਹਾਂਗਕਾਂਗ ਦੇ ਇੱਕ ਪ੍ਰਸਿੱਧ ਲੋਕਤੰਤਰ ਪੱਖੀ ਕਾਰਕੁਨ ਦਾ ਕਹਿਣਾ ਹੈ ਕਿ ਉਹ ਚੀਨੀ ਖੇਤਰ ਤੋਂ ਜ਼ਮਾਨਤ ਪ੍ਰਾਪਤ ਕਰਨ ਤੋਂ ਬਾਅਦ ਕੈਨੇਡਾ ਵਿਚ ਪੱਕੇ ਤੌਰ ਤੇ ਰਹਿਣ ਦਾ ਉਸਨੇ ਫੈਸਲਾ ਕੀਤਾ। ਸੋਸ਼ਲ ਮੀਡੀਆ ਤੇ ਚੀਨੀ ਭਾਸ਼ਾ ਦੀਆਂ ਪੋਸਟਾਂ ਵਿਚ ਐਗਨਸ ਚਾਓ ਕਹਿੰਦੀ ਹੈ ਕਿ ਉਹ ਟੋਰਾਂਟੋ ਵਿਚ ਰਹਿਣ ਦੀ ਪਲੈਨਿੰਗ ਕਰ ਰਹੀ ਹੈ, ਜਿੱਥੇ ਉਹ ਪਿਛਲੇ 3 ਮਹੀਨਿਆਂ ਤੋਂ ਇੱਕ ਯੂਨੀਵਰਸਿਟੀ ਵਿਚ ਪੜ੍ਹ ਰਹੀ ਹੈ ਅਤੇ ਹੋ ਸਕਦਾ ਹੈ ਕਿ ਉਹ ਹੁਣ ਆਪਣੇ ਘਰ ਵਾਪਸ ਨਾ ਪਰਤੇ। ਚਾਓ, ਜਿਸਨੇ ਅਣਅਧਿਕਾਰਿਤ ਵਿਰੋਧ ਪ੍ਰਦਰਸ਼ਨਾਂ ਦੇ ਆਯੋਜਨ ਦੇ ਲਈ ਕਈ ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਵੀ ਕੱਟੀ ਸੀ, ਰਾਸ਼ਟਰੀ ਸੁਰੱਖਿਆ ਅਪਰਾਧਾਂ ਦੇ ਲਈ ਜ਼ਮਾਨਤ ਤੇ ਹੈ ਤੇ ਐਤਵਾਰ ਨੂੰ ਇੰਸਟਾਗ੍ਰਾਮ ਤੇ ਉਸਨੇ ਕਿਹਾ ਕਿ ਉਹ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰਨ ਦੇ ਲਈ 1 ਮਹੀਨੇ ਹਾਂਗਕਾਂਗ ਵਾਪਸ ਆਉਣ ਵਾਲੀ ਸੀ। ਜ਼ਿਕਰਯੋਗ ਹੈ ਕਿ ਘੱਟੋ ਘੱਟ 53 ਹਾਂਗਕਾਂਗ ਲੋਕਤੰਤਰੀ ਕਾਰਕੁਨਾਂ ਨੂੰ ਨਵੇਂ ਸੁਰੱਖਿਆ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤਾ ਗਿਆ। ਚੀਨ ਨੇ ਵਿਵਾਦਗ੍ਰਸਤ ਹਾਂਗਕਾਂਗ ਰਾਸ਼ਟਰੀ ਸੁਰੱਖਿਆ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕਾਰਕੁਨ ਵਿਦੇਸ਼ ਵਿਚ ਵਕਾਲਤ ਕਰਨ ਦੇ ਲਈ ਨਵੇਂ ਕਾਨੂੰਨ ਤੋਂ ਬਾਅਦ ਹਾਂਗਕਾਂਗ ਛੱਡ ਗਏ। ਹਾਂਗਕਾਂਗ ਦੇ ਲੋਕਤੰਤਰ ਸਮਰਥਕ ਸਮੂਹ ਦਾ ਕਹਿਣਾ ਹੈ ਮਸ਼ਹੂਰ ਕਾਰਕੁਨ ਜੋਸ਼ੂਆ ਵਾਂਗ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਹ ਆਪਣੇ 27ਵੇਂ ਜਨਮ ਦਿਨ ਦੇ ਮੌਕੇ ਤੇ ਪੋਸਟਾਂ ਵਿਚ ਉਸਨੇ ਕਿਹਾ ਕਿ ਉਸਨੇ ਵਾਪਸੀ ਜਹਾਜ਼ ਦੀਆਂ ਟਿਕਟਾਂ ਖਰੀਦੀਆਂ ਸਨ, ਪਰ ਹਾਲ ਹੀ ਦੇ ਵਿਚ ਉਸਨੇ ਮਨੋਵਿਗਿਆਨਕ ਸਦਮੇ ਵਜੋਂ ਵਰਣਿਤ ਕੀਤੇ ਸਾਲਾਂ ਤੋਂ ਬਾਅਦ ਆਪਣੀ ਮਾਨਸਿਕ ਸਿਹਤ ਨੂੰ ਠੀਕ ਕਰਨ ਦੇ ਲਈ ਕੈਨੇਡਾ ਵਿਚ ਰਹਿਣ ਦਾ ਫੈਸਲਾ ਕੀਤਾ। ਚਾਓ ਨੇ ਕਿਹਾ ਉਹ ਸਰਕਾਰ ਵਿਰੋਧੀ ਵਿਰੋਧ ਪ੍ਰਦਰਸ਼ਨਾਂ ਦੇ ਵਿਚ ਭੂਮਿਕਾ ਦੇ ਲਈ ਜੂਨ 2021 ਵਿਚ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਦੁਬਾਰਾ ਨਜ਼ਰਬੰਦ ਕੀਤੇ ਜਾਣ ਦੇ ਡਰ ਵਿਚ ਵੀ ਰਹਿ ਰਹੀ ਹੈ। ਉਧਰ ਕੈਨੇਡਾ ਦੀ ਵਿੱਤੀ ਖੁਫੀਆ ਏਜੰਸੀ ਦਾ ਕਹਿਣਾ ਕਿ ਉਹ ਅੰਦਾਜ਼ਾ ਲਗਾ ਰਹੀ ਹੈ ਕਿ ਵਧੇਰੇ ਅਪਰਾਧੀ ਰਵਾਇਤੀ ਬੈਂਕਿੰਗ ਪ੍ਰਣਾਲੀ ਤੋਂ ਬਾਹਰ ਫੰਡ ਇਕੱਠਾ ਕਰਨ, ਲਿਜਾਣ ਤੇ ਛੁਪਾਉਣ ਦੇ ਲਈ ਕ੍ਰਿਪਟੋ ਕਰੰਸੀ ਦੀ ਹੁਣ ਵਰਤੋਂ ਨੂੰ ਵਧਾ ਰਹੇ ਨੇ। ਸੋਮਵਾਰ ਨੂੰ ਜਾਰੀ ਕੀਤੀ ਗਈ ਨਵੀਂ ਸਾਲਾਨਾ ਰਿਪੋਰਟ ਦੇ ਵਿਚ ਕੈਨੇਡਾ ਦੇ ਵਿੱਤੀ ਲੈਣ ਦੇਣ ਅਤੇ ਰਿਪੋਰਟਾਂ ਦੇ ਵਿਸ਼ਲੇਸ਼ਣ ਕੇਂਦਰ ਨੇ ਮਨੀ ਲਾਂਡਰਿੰਗ ਤੇ ਅੱਤਵਾਦੀ ਵਿੱਤੀ ਸਹਾਇਤਾ ਦੇ ਵਿਚ ਵਰਚੁਅਲ ਸੰਪਤੀਆਂ ਦੀ ਭੂਮਿਕਾ ਬਾਰੇ ਰਣਨੀਤਿਕ ਖੁਫੀਆ ਜਾਣਕਾਰੀ ਦੇ ਵਿਕਾਸ ਨੂੰ ਪੇਸ਼ ਕੀਤਾ। ਫਿਨਟੈਕ ਵਜੋਂ ਜਾਣੀ ਜਾਂਦੀ ਏਜੰਸੀ ਦਾ ਕਹਿਣਾ ਹੈ ਕਿ ਵਰਚੁਅਲ ਮੁਦਰਾਵਾਂ ਨੂੰ ਸ਼ਾਮਲ ਕਰਨ ਵਾਲੇ ਮਨੀ ਲਾਂਡਰਿੰਗ ਦਾ ਸਭ ਤੋਂ ਪ੍ਰਚਲਿਤ ਰੂਪ ਧੋਖਾਧੜੀ ਅਤੇ ਰੈਨਸਮਵੇਅਰ ਹਮਲਿਆਂ ਦੀ ਕਮਾਈ ਦੀ ਵੀ ਗਤੀ ਹੈ। ਉਧਰ ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਤੇ ਰੇਡੀਓ ਕੈਨੇਡਾ ਦੇ ਵੱਲੋਂ 600 ਮੁਲਾਜ਼ਮਾਂ ਦੀ ਛਾਂਗੀ ਕਰਨ ਦਾ ਹੁਣ ਫੈਸਲਾ ਕੀਤਾ ਗਿਐ। ਇਸ ਤੋਂ ਇਲਾਵਾ 200 ਹੋਰ ਖਾਲੀ ਅਸਾਮੀਆਂ ਨੂੰ ਵੀ ਪੂਰਾ ਨਹੀਂ ਕੀਤਾ ਜਾਵੇਗਾ ਕਿਉਂਕਿ ਕੰਪਨੀ ਦੇ ਕੋਲ $125 ਮਿਲੀਅਨ ਬਜਟ ਘੱਟ ਹੈ। ਪਬਲਿਕ ਬ੍ਰਾਡਕਾਸਟਰ ਨੇ ਸੋਮਵਾਰ ਨੂੰ ਆਖਿਆ ਕਿ CBC ਤੇ ਰੇਡੀਓ ਕੈਨੇਡਾ ਦੋਵਾਂ ਵੱਲੋਂ 250 ਮੁਲਾਜ਼ਮਾਂ ਦੀ ਛਾਂਗੀ ਕੀਤੀ ਜਾਵੇਗੀ। ਇਹ ਛਾਂਗੀਆਂ ਕਾਰਪੋਰੇਟ ਡਿਵੀਜ਼ਨ ਜਿਵੇਂ ਕਿ ਟੈਕਨਾਲੋਜੀ ਤੇ ਇਨਫਰਾਸਟ੍ਰਕਚਰ ਤੋਂ ਕੀਤੀਆਂ ਜਾਣਗੀਆਂ। ਕੁਝ ਕਟੌਤੀਆਂ ਫੌਰੀ ਲਾਗੂ ਹੋਣਗੀਆਂ ਤੇ ਅਗਲੇ 12 ਮਹੀਨੇ ਦੇ ਵਿਚ ਲਾਗੂ ਹੋਣਗੀਆਂ। ਇਸ ਸਮੇਂ ਜਿਹੜੀਆਂ 200 ਖਾਲੀ ਅਸਾਮੀਆਂ ਹਨ ਉਨ੍ਹਾਂ ਨੂੰ ਖਤਮ ਹੀ ਕਰ ਦਿੱਤਾ ਜਾਵੇਗਾ। ਇਹ ਕਟੌਤੀਆਂ ਉਨ੍ਹਾਂ ਕਾਰਨਾਂ ਕਰਕੇ ਹੀ ਕੀਤੀਆਂ ਜਾ ਰਹੀਆਂ ਨੇ ਜਿਹੜੀਆਂ ਸਾਰੀਆਂ ਮੀਡੀਆ ਕੰਪਨੀਆਂ ਨੂੰ ਪ੍ਰਭਾਵਿਤ ਕਰ ਰਹੀਆਂ ਨੇ। CBC ਨੇ ਦਸਿਆ ਕਿ ਪ੍ਰੋਡਕਸ਼ਨ ਦੀ ਲਾਗਤ ਵਿਚ ਹੋਣ ਵਾਲੇ ਵਾਧੇ, ਟੈਲੀਵਿਜ਼ਨ ਐਡਵਰਟਾਈਜ਼ਿੰਗ ਤੋਂ ਹੋਣ ਵਾਲੀ ਕਮਾਈ ਘਟਣ, ਵੱਡੀਆਂ ਟੈਕਨੀਕਲ ਕੰਪਨੀਆਂ ਦੇ ਨਾਲ ਹੋਣ ਵਾਲੀ ਮੁਕਾਬਲੇਬਾਜ਼ੀ ਕਾਰਨ ਹੀ ਇਹ ਛਾਂਗੀਆਂ ਕਰਨੀਆਂ ਪੈ ਰਹੀਆਂ ਨੇ। CBC ਰੇਡੀਓ ਕੈਨੇਡਾ ਦੀ ਪ੍ਰੈਜ਼ੀਡੈਂਟ ਤੇ ਚੀਫ ਐਗਜ਼ੈਕਟਿਵ ਕੈਥਰੀਨ ਟੈਟ ਨੇ ਦੱਸਿਆ ਹੈ ਕਿ ਅਗਲੇ ਵਿੱਤੀ ਵਰ੍ਹੇ ਤੋਂ ਕਾਰਪੋਰੇਸ਼ਨ ਦੀ ਪਾਰਲੀਮੈਂਟਰੀ ਫੰਡਿੰਗ ਦੇ ਵਿਚ ਵੀ ਕਮੀ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਆਖਿਆ ਕਿ ਕਈ ਸਾਲ ਤੱਕ ਅਸੀਂ ਢਾਂਚਾਗਤ ਕਮੀਆਂ ਦੇ ਨਾਲ ਸਫਲਤਾਪੂਰਵਕ ਸਿੰਜਦੇ ਰਹਿੰਦੇ ਹਾਂ, ਪਰ ਹੁਣ ਸਾਡੇ ਵੀ ਹੱਥ ਖੜੇ ਹੋ ਗਏ ਨੇ ਤੇ ਕਟੌਤੀਆਂ ਤੋਂ ਬਿਨਾਂ ਸਾਡੇ ਕੋਲ ਵੀ ਕੋਈ ਹੋਰ ਚਾਰਾ ਨਹੀਂ ਬਚਿਆ। ਵਿਟਵੀ ਦੇ ਵਿਚ ਕਥਿਤ ਤੌਰ ਉਤੇ ਇਕ ਗੱਡੀ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕਰਨ ਤੇ ਫਿਰ ਪੁਲਿਸ ਅਧਿਕਾਰੀਆਂ ਤੋਂ ਬਚਣ ਦੇ ਲਈ ਦੂਜੀ ਚੋਰੀ ਦੀ ਗੱਡੀ ਵਿਚ ਭੱਜਣ ਦੀ ਕੋਸ਼ਿਸ਼ ਕਰਨ ਵਾਲੇ 5 ਟੀਨੇਜਰਸ ਨੂੰ ਹੁਣ ਚਾਰਜ ਕਰ ਲਿਆ ਗਿਐ।
ਨਰਹਾਮ ਰੀਜਨਲ ਪੁਲਿਸ ਨੂੰ 26 ਨਵੰਬਰ ਨੂੰ ਤੜਕੇ 2 ਵਜੇ ਦੇ ਆਸ ਪਾਸ ਟੌਂਟਨ ਰੋਡ ਤੇ ਹਾਈਵੇ 412 ਇਲਾਕੇ ਦੇ ਵਿਚ ਇਕ ਗੱਡੀ ਚੋਰੀ ਹੋਣ ਦੀ ਖ਼ਬਰ ਮਿਲੀ ਸੀ। ਖ਼ਬਰ ਮਿਲਦਿਆਂ ਸਾਰ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਇਹ ਪਤਾ ਕੀਤਾ ਕਿ ਕੁਝ ਮਸ਼ਕੂਕ ਗੱਡੀ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਪੁਲਿਸ ਦੇ ਉਥੇ ਪਹੁੰਚਣ ਤੋਂ ਪਹਿਲਾਂ ਹੀ ਮਸ਼ਕੂਕ ਮੌਕੇ ਤੋਂ ਫਰਾਰ ਹੋ ਗਏ। ਜਦੋਂ ਪੁਲਿਸ ਅਧਿਕਾਰੀਆਂ ਨੇ ਆਲੇ ਦੁਆਲੇ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਇਲਾਕੇ ਦੇ ਵਿਚ ਇਕ ਸ਼ੱਕੀ ਗੱਡੀ ਨਜ਼ਰ ਆਈ। ਪੁਲਿਸ ਨੇ ਗੱਡੀ ਦੇ ਲਾਇਸੈਂਸ ਪਲੇਟ ਚੈੱਕ ਕੀਤੇ ਤਾਂ ਪਾਇਆ ਗਿਆ ਕਿ ਉਹ ਚੋਰੀ ਦੀ ਗੱਡੀ ਹੈ। ਗੱਡੀਆਂ ਆਪਣੀਆਂ ਨਜ਼ਰਾਂ ਤੋਂ ਦੂਰ ਹੋਣ ਤੋਂ ਪਹਿਲਾਂ ਹੀ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਾਂਚਕਾਰਾਂ ਵੱਲੋਂ 17 ਸਾਲ ਦੀਆਂ 3 ਲੜਕੀਆਂ, 17 ਸਾਲ ਦੇ ਇਕ ਲੜਕੇ ਅਤੇ 16 ਸਾਲ ਦੀ ਇਕ ਲੜਕੀ ਨੂੰ $5,000 ਤੋਂ ਵੱਧ ਦੀ ਜੁਰਮ ਨਾਲ ਕਮਾਈ ਸੰਪਤੀ ਰੱਖਣ ਦੇ ਲਈ ਵੀ ਚਾਰਜ ਕੀਤਾ ਗਿਆ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਹਾਂਗਕਾਂਗ ਦੇ ਲੋਕਤੰਤਰ ਕਾਰਕੁਨ ਐਗਨਸ ਚੋ ਨੇ ਟੋਰਾਂਟੋ ਵਿਚ ਰਹਿਣ ਦਾ ਕੀਤਾ ਫੈਸਲਾ। ਕੈਨੇਡਾ ਦੀ ਵਿੱਤੀ ਇੰਟਲ ਏਜੰਸੀ ਦਾ ਕਹਿਣਾ ਹੈ ਕਿ ਅਪਰਾਧਿਕ ਹੁਣ ਵਧੇਰੇ ਕ੍ਰਿਪਟੋ ਕਰੰਸੀ ਦੀ ਕਰ ਰਹੇ ਨੇ ਵਰਤੋਂ। 600 ਮੁਲਾਜ਼ਮਾਂ ਦੀ ਛਾਂਗੀ ਕਰੇਗਾ CBC। ਚੋਰੀ ਦੀਆਂ ਗੱਡੀ ਦੇ ਵਿੱਚੋਂ ਗੱਡੀ ਚੋਰੀ ਕਰਨ ਆਏ 5 ਟੀਨੇਜਰਸ ਨੂੰ ਕੀਤਾ ਗਿਆ ਚਾਰਜ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ SR ਠਾਕੁਰ ਨੂੰ ਹੁੰਦੇ ਹੋਏ ਇਜਾਜ਼ਤ, ਧੰਨਵਾਦ।
This holiday season, let's make a difference in the lives of children who need it most. Miracle on Main Street is an engaging and inclusive holiday festival and charity toy drive in support of local children and families. Together, we can inspire all to embrace the spirit of giving in our community and be part of creating memories to last a lifetime. Join Tiger Santa for Miracle on Main Street in downtown Brampton on Friday, November 17th from 6 p.m. to 10 p.m. There will be free amusement rides, entertainment, vendors, pony rides, tree lighting, and so much more. Free admission with a donation of a new unwrapped toy. For more information and to make an online contribution, visit miracleonmain.ca.
Learn to drive safely and confidently. Professional driving lessons with HT Driving School in Brampton. Agar eligible hain to sirf 7 dinon mein G ya G2 license lein. MTO approved instructors, early road test arrangements, high passing role, pickup, drop off, male and female instructors. Aur haan, saath milein insurance discount certificate. Gaadi chalana seekh lena itna mushkil nahi jitna sahi taur par gaadi chalana hai. Mazeed malumat ke liye call HT Driving School 647-766-5398.
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1-1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ 416-740-3262। ایشین فوڈ سینٹر
آپ کے گھر کی خوبصورتی آپ کا ذوق خوبصورت دلکش کچن کیبنٹس کاؤنٹر ٹاپس باتھ رومس کیبنٹس اینڈ کاؤنٹرز
رائٹ کسٹم کیبنٹری انک
یورپین ٹیکنالوجی اور مینوفیکچرنگ کسی بھی قسم کا ریزیڈینشل یا کمرشل وڈ ورک 3D اسکرین پر کسٹم ڈیزائن کا انتخاب کیجیے جدید دور کا تقاضا
رائٹ کسٹم کیبنٹری انک
Special promo 12 months no interest no payment kaam aaj karwaiye payment 12 mahine mein kijiye right custom cabinetry inc 647-300-8473
good morning everyone you're listening to WTUR 770 am your trusted source for news and information here comes your host Ramanjeet Sidhu with the current affairs
The Current Affairs ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਦਿਨ ਮੰਗਲਵਾਰ ਟਿਊਜ਼ਡੇ ਔਰ ਮੈਂ ਰਮਨਜੀਤ ਸਿੰਘ ਸਿੱਧੂ, ਤਾਰੀਖ 5 ਦਸੰਬਰ 2023 ਤੇ ਸਵੇਰ ਦੇ 7:13 ਦਾ ਸਮਾਂ। ਪਹਿਚਾਨ ਸੋਚ ਦੇ ਨਾਲ, ਆਦਮੀ ਦਿਮਾਗ ਦੇ ਨਾਲ ਤੇ ਦਿਮਾਗ ਦੀ ਵਰਤੋਂ ਕਰਨੀ ਸਭ ਤੋਂ ਔਖੀ, ਬਹੁਤ ਔਖਾ ਹੈ ਆਪਣੇ ਆਪ ਨੂੰ ਸੋਚਣ ਲਾਉਣਾ। ਅਸੀਂ ਆਪ ਵੀ ਦੇਖਿਆ, ਸ਼ੁਰੂ ਤੋਂ ਦੇਖੀਦਾ ਕਿ ਸਕੂਲ ਜਾਣ ਤੋਂ ਔਖਾ ਕੁਛ ਨਹੀਂ ਸੀ ਲੱਗਦਾ, ਖੇਡਣ ਨਿਕਲ ਜੋ, ਕੋਈ ਵੀ ਹੋਰ ਕੰਮ ਕਰਾ ਲਓ। ਮੈਂ ਆਪਣੇ ਤੋਂ ਪਿਛਲੀ ਪੀੜ੍ਹੀ ਦੇ ਜਦੋਂ ਆਪਦੇ ਚਾਚਿਆਂ ਤਾਇਆਂ ਨੂੰ ਦੇਖਦਾ ਤੇ ਉਹਨਾਂ ਚੋਂ ਇੱਕ ਅੱਧ ਬੰਦਾ ਹੀ ਕੋਈ ਸਕੂਲ ਚ ਗਿਆ ਤੇ ਫਿਰ ਅਫਸਰ ਲੱਗ ਗਏ, ਤੇ ਜਦੋਂ ਐਨ ਨੌਕਰੀਆਂ ਵਧੀਆ ਹੋ ਗਈਆਂ, ਯਾਨੀ ਸਾਡੇ ਵਰਗੇ ਭਤੀਜੇ ਹੋ ਗਏ, ਉਦੋਂ ਕਹਿੰਦੇ ਸੀ ਉਹ ਪੜ੍ਹ ਲਓ ਹੋਏ ਓਏ ਪੜ੍ਹ ਲਓ ਹੋਏ, ਤੇ ਪੜ੍ਹਨ ਦਾ ਜ਼ੋਰ ਵੀ ਸਭ ਤੋਂ ਜ਼ਿਆਦਾ ਉਹਨਾਂ ਨੇ ਪਾਇਆ ਜਿਹੜੇ ਆਪ ਸਕੂਲ ਨਹੀਂ ਗਏ। ਮੈਂ ਆਪ ਤਜਰਬੇ ਚ ਇਹ ਚੀਜ਼ ਨੂੰ ਦੇਖਦਾ ਕਿ ਜਿਹੜੇ ਮਾਪੇ ਆਪ ਪੜ੍ਹਾਈ ਨਹੀਂ ਕੀਤੀ ਹੋਵੇ, ਜਿਹੜੀਆਂ ਗੱਲਾਂ ਆਪ ਨਾ ਕੀਤੀਆਂ ਹੋਣ, ਉਹਨਾਂ ਲਈ ਉਹ ਬੱਚਿਆਂ ਨੂੰ ਲੈ ਕੇ ਬੜੇ ਸੁਹਿਰਦ ਹੋ ਜਾਂਦੇ. ਮੈਂ ਸੁਹਿਰਦ ਸ਼ਬਦ ਵਰਤ ਰਿਹਾ, ਸ਼ਬਦ ਤਾਂ ਵੈਸੇ ਇੱਥੇ ਕੁਝ ਹੋਰ ਹੋਣਾ ਚਾਹੀਦਾ ਸੀ. ਉਹ ਬੜੇ ਕੱਟੜ ਹੋ ਜਾਂਦੇ ਆ ਪੜ੍ਹਾਈ ਦੇ ਮਾਮਲੇ ਚ. ਜਿਹੜਾ ਆਪ ਸਕੂਲ ਲੱਗ ਗਿਆ ਹੋਵੇ ਉਹ ਬੱਚਿਆਂ ਨੂੰ ਫਿਰ ਪੂਰਾ ਕੁੱਟ ਕੁੱਟ ਭੇਜਦਾ, ਕਿਉਂਕਿ ਉਹਨੂੰ ਆਪ ਪਤਾ ਹੁੰਦਾ ਕਿ ਬਈ ਮੈਂ ਧੱਕੇ ਖਾਧੇ ਹੁਣ ਤੂੰ ਨਾ ਖਾਈ. ਪਰ ਚੱਕਰ ਇਹ ਨਹੀਂ ਹੁੰਦਾ ਕਿ ਜਿਸ ਮਾਨਸਿਕਤਾ ਕਰਕੇ ਉਹ ਸਕੂਲ ਨਹੀਂ ਗਏ ਹੁੰਦੇ, ਉਸੇ ਮਾਨਸਿਕਤਾ ਦੇ ਨਾਲ ਉਹ ਦਬਾਅ ਪਾ ਕੇ ਕੱਟੜਤਾ ਦੇ ਨਾਲ ਦੂਜੇ ਨੂੰ ਸਕੂਲ ਭੇਜ ਰਹੇ ਹੁੰਦੇ ਨੇ. ਤੇ ਅਸਲ ਚ ਜਿਹੜੀ ਸਕੂਲ ਵਿਦਿਆ ਪ੍ਰਾਪਤੀ ਤੇ ਸੋਚ ਨੂੰ ਬਿਹਤਰ ਬਣਾਉਣਾ ਜਾਂ ਆਪਣੇ ਆਪ ਨੂੰ ਸੋਚਵਾਨ ਮਨੁੱਖ ਬਣਾਉਣਾ, ਉਹਦੀ ਜੋ ਪ੍ਰਕਿਰਿਆ ਉਹ ਇਸ ਹਾਲਤ ਵਿੱਚ ਲਾਗੂ ਹੀ ਨਹੀਂ ਹੁੰਦੀ. ਮੋਟੇ ਕਾਰਨ ਕੀ ਹੋਣਗੇ ਕਿ ਅਸੀਂ ਜ਼ਬਰਦਸਤੀ ਕਰਦੇ ਹਾਂ. ਸਾਨੂੰ ਇਹ ਹੈ ਕਿ ਇਹਦੇ ਵਿੱਚ ਫਾਇਦਾ ਬੜਾ ਪੜ੍ਹਨ ਦਾ, ਆਨੰਦ ਹੈ ਪੜ੍ਹਨ ਦਾ. ਇਹ ਕਿਤੇ ਨਹੀਂ ਆਇਆ ਕਿ ਪੜ੍ਹਾਈ ਇੱਕ ਆਨੰਦ ਹੈ. ਦਿਮਾਗ ਦਾ ਵਿਸ਼ਾਲ ਹੋਣਾ, ਉਹਦੇ ਅੰਦਰ ਹੋਰ ਭੁੱਖ ਦਾ ਵਧਣਾ ਤੇ ਉਹਦੇ ਵਿੱਚ ਐਨਾਲਿਟੀਕਲ ਸਕਿੱਲਸ ਦਾ ਪੈਦਾ ਹੋਣਾ, ਸਾਨੂੰ ਜੋੜ ਘਟਾਓ ਕਰਨਾ ਆ ਜਾਵੇ, ਸੋ ਇਹ ਚੀਜ਼ਾਂ ਅਹਿਮੀਅਤ ਰੱਖਦੀਆਂ ਸੀ. ਅਸੀਂ ਉਹਦੇ ਵਿੱਚੋਂ ਫੌਰੀ ਤੌਰ ਦੇ ਉੱਤੇ ਇਹ ਦੇਖਦੇ ਹਾਂ ਕਿ ਜੇ ਇੰਨਾ ਪੜ੍ਹ ਗਿਆ ਤੇ ਇਹਦੇ ਵੱਟੇ ਸ਼ਾਇਦ ਇੰਨੇ ਪੈਸੇ ਕਮਾ ਦੂ. ਪਿੰਡਾਂ ਚ ਜੱਟ ਬੋਲੀ ਚ ਕਿਸਾਨ ਬੋਲੀ ਚ ਇਹ ਵੀ ਗੱਲ ਕਹਿੰਦੇ ਹੁੰਦੇ ਆ ਕਿ ਜਿਹਨੂੰ ਬੋਲਣਾ ਆ ਜੇ ਉਹਦੇ ਤਾਂ ਸੱਤ ਹਲ ਵਗਦੇ ਨੇ, ਉਹਨੂੰ ਸੱਤ ਹਲਾਂ ਜਿੰਨੀ ਆਮਦਨ ਹੋ ਜਾਂਦੀ ਹੈ. ਮੋਟੇ ਤੌਰ ਤੇ ਜਿਹਨੂੰ ਚੰਗੀ ਗੱਲਬਾਤ ਕਲਾ ਕੌਸ਼ਲਤਾ ਨਾਲ ਕਹਿਣੀ ਆਉਂਦੀ ਹੋਵੇ, ਕਹਾਣੀ ਇੱਥੇ ਵੀ ਨਹੀਂ ਖੜਦੀ. ਅਸੀਂ ਇੰਨੇ ਤਜਰਬਿਆਂ ਚੋਂ ਲੰਘ ਕੇ ਅੱਜ ਵੀ ਵੱਡੀ ਚੁਣੌਤੀ ਇਹੀ ਹੈ ਕਿ ਦਿਮਾਗ ਨਹੀਂ ਵਰਤਣਾ ਚਾਹੁੰਦੇ. ਭੀੜਾਂ ਦੀਆਂ ਭੀੜਾਂ ਸਾਡੇ ਕੋਲ ਨੇ, ਅਸੀਂ ਆਪ ਵੀ ਹਾਂ. ਮੈਂ ਵੀ ਆਪ ਇਸ ਗੱਲ ਨੂੰ ਦੇਖਦਾ ਕਿ ਜਿਹੜੀ ਇੱਕ ਥਿਉਰੀ, ਜਿਹੜੀ ਇੱਕ ਧਾਰਨਾ ਮਨ ਚ ਟਿਕ ਜੇ, ਜੇ ਉਹਨੂੰ ਬਦਲਣਾ ਪੈ ਜਾਵੇ, ਇਹ ਬਹੁਤ ਔਖਾ. ਆਮ ਤੌਰ ਤੇ ਕਹਿੰਦੇ ਕਿ ਸਾਡੇ ਬੱਚੇ ਬੁੱਧੀਮਾਨ ਹੋਣ, ਤੇ ਬੁੱਧੀਮਾਨ ਹੋਵੇ ਤੇ ਬੁੱਧੀਮਾਨ ਹੋਣ ਦੀ ਬਹੁਤ ਤਕਲੀਫ ਝੱਲਣੀ ਪੈਂਦੀ ਆ. ਸਹੀ ਮਾਇਨਿਆਂ ਦੇ ਵਿੱਚ ਤਾਂ ਬੱਚਿਆਂ ਨੂੰ ਸਕੂਲ ਭੇਜੋ ਹੀ ਨਾ, ਫਿਰ ਉਹ ਤਾਂ ਭੇਜ ਦਿੰਦੇ ਆ ਕਿਉਂਕਿ ਉੱਥੇ ਰੱਟਾ ਰਟਾਈ ਪੜ੍ਹਾਈ ਚੱਲਦੀ ਹੈ. ਜਿੱਥੇ ਨਵੀਆਂ ਗੱਲਾਂ, ਨਵੀਂ ਸੋਚ ਦੀ ਗੱਲ ਆਊਗੀ, ਉੱਥੇ ਮਨੁੱਖ ਦੇ ਅਲੱਗ ਥਲੱਗ ਪੈ ਜਾਣ ਦਾ ਖਤਰਾ ਹੁੰਦਾ. ਉਹ ਚੀਜ਼ਾਂ ਤਾਂ ਅਸੀਂ ਕਦੇ ਇਮੈਜਿਨ ਵੀ ਨਹੀਂ ਕੀਤੀਆਂ. ਇੱਕ ਕੈਨੇਡੀਅਨ ਸਰਵੇ ਆਉਣਾ, ਗੱਲ ਏਡੀ ਲੰਮੀ ਤਾਂ ਘੁਮਾਈ ਹੈ, ਉਹਦੇ ਆਲੇ ਦੁਆਲੇ ਘੁੰਮਾਂਗੇ ਕਿ ਇਹ ਦੁਨੀਆਂ ਦੇ ਜਿਹੜੇ ਫਸਟ ਵਰਲਡ ਨੇਸ਼ਨਸ ਨੇ, ਫਸਟ ਵਰਲਡ ਕੰਟਰੀਜ਼ ਨੇ, USA ਹੈ, ਹਰ ਦੁਨੀਆਂ ਦੇ ਵਿੱਚ ਆਮ ਜਿਹਨੂੰ ਕੁਛ ਨਾ ਪਤਾ ਹੋਵੇ ਉਹ ਕਹਿੰਦੇ ਜੀ ਅਮਰੀਕਾ ਚ ਆਇਆ ਹੁੰਦਾ, ਮਤਲਬ ਸਵਰਗਾਂ ਚ ਆਇਆ ਹੁੰਦਾ, ਮਤਲਬ ਸਭ ਤੋਂ ਵਧੀਆ ਮਨੁੱਖ ਨੇ ਜੋ ਅਚੀਵਮੈਂਟ ਪ੍ਰਾਪਤੀਆਂ ਹਾਸਲ ਕੀਤੀਆਂ ਉਹਨਾਂ ਦਾ ਪੱਧਰ ਹੈ ਜੇ ਪੈਮਾਨਾ ਨਾਪਣਾ ਤਾਂ ਅਮਰੀਕਾ ਹੈ. ਅਮਰੀਕਾ ਤੇ ਕੈਨੇਡਾ ਦੇ ਲੋਕਾਂ ਦਾ ਆਪਣਾ ਮਾਨਸਿਕ ਪੱਧਰ ਕਿੱਥੇ ਟਿਕਿਆ, ਉਹਦੇ ਤੇ ਇੱਕ ਸਰਵੇ ਕਰਕੇ ਦੇਖਿਆ ਤੇ ਉੱਥੋਂ ਵੀ ਇਹੀ ਪਤਾ ਲੱਗਦਾ ਕਿ ਬਹੁਤੇ ਲੋਕ ਦਿਮਾਗ ਤੇ ਬੋਝ ਪਾ ਕੇ ਜਾਂ ਨਵੀਆਂ ਚੀਜ਼ਾਂ ਨੂੰ ਸਿੱਖਣਾ, ਉਹਨਾਂ ਨੂੰ ਅਡੋਪਟ ਕਰਨਾ, ਉਹਨਾਂ ਨੂੰ ਆਪਣੇ ਜੀਵਨ ਚ ਅਮਲੀ ਰੂਪ ਵਿੱਚ ਲਿਆਉਣ ਨੂੰ ਲੈ ਕੇ ਬਹੁਤ ਵੱਡੀ ਚੁਣੌਤੀ ਮੰਨਦੇ ਨੇ. ਖਲੀਲ ਜ਼ਿਬਰਾਨ ਹੋਰਾਂ ਨੇ ਇੱਕ ਗੱਲ ਕਹੀ ਹੈ, ਕਹਿੰਦੇ ਆਈ ਹੈਵ ਲਰਨਡ ਸਾਇਲੈਂਸ ਫਰੋਮ ਦਾ ਟਾਕੇਟਿਵ, ਟੋਲਰੈਂਸ ਫਰੋਮ ਦਾ ਇਨਟੋਲਰੈਂਟ, ਐਂਡ ਕਾਈਂਡਨੈਸ ਫਰੋਮ ਦੀ ਅਨਕਾਈਂਡ. ਠੀਕ ਹੈ ਜੀ, ਕਿ ਮੈਂ ਚੁੱਪ, ਇਕਾਂਤ, ਸ਼ਾਂਤੀ ਉਹਨਾਂ ਲੋਕਾਂ ਤੋਂ ਸਿੱਖੀ ਜਿਹੜੇ ਲੋਕ ਸ਼ਾਂਤ ਨਹੀਂ ਹੈਗੇ, ਜਿਹੜੇ ਬਹੁਤ ਜ਼ਿਆਦਾ ਬੋਲਦੇ ਆ, ਉਹਨਾਂ ਤੋਂ ਤਾਂ ਚੁੱਪ ਰਹਿਣਾ ਸਿੱਖਿਆ. ਤੇ ਦਿਆਲੂਪਣਾ ਮੈਂ ਉਹਨਾਂ ਲੋਕਾਂ ਤੋਂ ਸਿੱਖਿਆ ਜਿਹੜੇ ਨਿਰਦਈ ਨੇ, ਤੇ ਟੋਲਰੈਂਸ ਬਰਦਾਸ਼ਤ ਕਰਨਾ ਉਹਨਾਂ ਲੋਕਾਂ ਤੋਂ ਸਿੱਖਿਆ ਜਿਹੜੇ ਨਾਕਾਬਲੇ ਬਰਦਾਸ਼ਤ ਨੇ. ਪਰ ਮੈਂ ਤਿੰਨਾਂ ਦਾ ਹੀ ਰਿਣੀ ਨਹੀਂ ਹਾਂ. ਇਹ ਗੱਲ ਦੇ ਵਿੱਚ ਉਹਨੇ ਜੀਵਨ ਦਾ ਸੱਚ ਬੋਲਿਆ ਕਿ ਤੁਸੀਂ ਦੇਖਿਆ ਕੀ ਹੈ ਕਿ ਰੌਲਾ ਰੱਪਾ ਪਾ ਕੇ ਤੁਹਾਨੂੰ ਇਕਾਂਤ ਦੀ ਵੈਲਿਊ ਦਾ ਪਤਾ ਲੱਗ ਗਿਆ, ਬੇਰਹਿਮ ਲੋਕਾਂ ਨੂੰ ਦੇਖ ਕੇ ਤੁਹਾਨੂੰ ਰਹਿਮ ਦਾ ਪਤਾ ਲੱਗਿਆ. ਠੀਕ ਹੈ, ਨਾਕਾਬਲੇ ਬਰਦਾਸ਼ਤ ਲੋਕਾਂ ਦੇ ਵਿੱਚ ਵਿਚਰਨ ਤੋਂ ਬਾਅਦ ਪਤਾ ਲੱਗਿਆ ਕਿ ਬਰਦਾਸ਼ਤ ਕਰਨਾ ਜਿਹਨੂੰ ਕਹਿੰਦੇ ਨੇ. ਪਰ ਅਗਲੀ ਵੀ ਗੱਲ ਉਹਨੇ ਬੜੀ ਚੰਗੀ ਕਹੀ ਕਿ ਮੈਂ ਇਹਨਾਂ ਤਿੰਨਾਂ ਅਧਿਆਪਕਾਂ ਦਾ ਅਹਿਸਾਨਮੰਦ ਨਹੀਂ ਹੈ. ਇੱਥੇ ਓਵਰ ਨਿਰਮਾਣਤਾ ਪਾ ਲੈਂਦੇ ਹਾਂ ਅਸੀਂ ਕਈ ਵਾਰੀ, ਬਹੁਤ ਨਿਰਮਾਣ ਹੋ ਕੇ ਕਹਿ ਦਿੰਦੇ ਹਾਂ ਕਿ ਮੈਂ ਤਾਂ ਇਹਨਾਂ ਦਾ ਵੀ ਸ਼ੁਕਰਗੁਜ਼ਾਰ ਕਰਦਾ. ਨਹੀਂ, ਇਹ ਆਪਣੀ ਜਗ੍ਹਾ ਗਲਤ ਸੀ. ਮੈਂ ਉਹਨਾਂ ਦੀਆਂ ਗਲਤੀਆਂ ਨੂੰ ਅਪਣਾਇਆ ਨਹੀਂ. ਸਾਡੀਆਂ ਬਹੁਤੀ ਸਿਆਸਤ ਦੀਆਂ ਕੁਛ ਖ਼ਬਰਾਂ 'ਚ ਅੱਜ ਇਹਨਾਂ ਦੀ ਵੀ ਚਰਚਾ ਕਰਾਂਗੇ, ਜਿੱਥੇ ਇਹ ਕਹਿੰਦੇ ਆ ਅਰੇ ਬਈ ਵੋ ਪਾਰਟੀ ਵਾਲੇ ਵੀ ਤੂੰ ਵੈਸੇ ਹੀ ਕਰਦੇ ਥੇ, ਵੀ ਫਿਰ ਭਾਈ ਤੈਨੂੰ ਚੁਣ ਕੇ ਕਾਹਤੋਂ ਲਿਆਂਦਾ. ਕਈ ਕਹਿਣਗੇ ਜੀ ਜੇ ਉਹ ਕਰ ਸਕਦੇ ਧਰਮ ਦੇ ਨਾਂ ਤੇ ਹਿੰਸਾ, ਫਿਰ ਸਾਡੇ ਵਾਲੀ ਨੂੰ ਕਿਉਂ ਕੁਐਸਚਨ ਕਰਦੇ ਹੋ? ਬਈ ਤੁਸੀਂ ਤਾਂ ਉਹਨਾਂ ਵਰਗੇ ਨਹੀਂ ਹੋ ਨਾ, ਤੁਸੀਂ ਤਾਂ ਉਹਨਾਂ ਤੋਂ ਬਿਹਤਰ ਹੋ. ਕੋਈ ਨੀ ਗੱਲ ਕਹਿੰਦਾ ਅਖੇ ਜੀ ਉਹਨੇ ਚਾਰ ਪੈਸੇ ਚੋਰੀ ਕੀਤੇ ਜੇ ਮੈਂ ਕਰ ਲਏ ਫਿਰ ਕੀ ਹੋ ਗਿਆ, ਪਰ ਤੁਸੀਂ ਤਾਂ ਚੋਰ ਨਹੀਂ ਹੋ, ਉਹਨੂੰ ਤਾਂ ਚੋਰ ਕਹਿ ਕੇ ਭੰਡਦੇ ਸੀ, ਬਸ ਇੰਨਾ ਕੀ ਫਰਕ ਹੋਊਗਾ। ਸੋ ਇੰਨੀ ਕੁ ਗੱਲ ਤੋਂ ਬਾਅਦ ਅੱਜ ਦੀ ਤਾਂ ਜਿਹੜੇ ਆਪਣਾ ਓਪਨਿੰਗ ਰਿਮਾਰਕਸ ਦੇ ਹੋ ਇੰਨੇ, ਜਿਹਨੂੰ ਕਹਿੰਦੇ ਹੁੰਦੇ ਅੱਜ ਇਤਨਾ ਹੀ। ਤੇ ਹੁਣ ਪ੍ਰੋਗਰਾਮ ਦੀ ਰੂਪਰੇਖਾ ਅੱਜ ਦੀ ਇਹ ਹੈ ਕਿ ਪਹਿਲਾਂ ਖ਼ਬਰਾਂ ਦਾ ਐਨਾਲਿਸਿਸ ਕਰਾਂਗੇ ਜੀ, ਫਿਰ 8 ਵਜੇ ਐਸ ਆਰ ਠਾਕੁਰ ਦੀ ਇੱਕ ਇੰਟਰਵਿਊ ਹੈ ਮੰਗਲਾ ਸਾਹਨੀ ਨਾਂ ਦੀ ਵਿਮੈਨ ਨਾਲ, ਔਰਤ ਨੇ ਉਹਨਾਂ ਨੇ ਬਹੁਤ ਸੰਘਰਸ਼ ਕੀਤਾ ਕਾਲਜ ਟਾਈਮ ਦੇ ਵਿੱਚ ਵੀ, ਲਾ ਇਲਾਜ ਬਿਮਾਰੀ ਤੋਂ ਪੀੜਿਤ ਰਹੇ ਤੇ ਇਸ ਬਿਮਾਰੀ ਕਰਕੇ ਫਿਰ ਉਹਨਾਂ ਨੂੰ ਕਦੇ ਕਦੇ ਕਾਲਜ ਚ ਬੇਹੋਸ਼ ਹੋਣਾ। ਸੋ ਇਸ ਤਰ੍ਹਾਂ ਦੀ ਕਹਾਣੀ ਹੈ ਕਿ ਉਹਨੇ ਹਿੰਮਤ ਨਹੀਂ ਹਾਰੀ ਜ਼ਿੰਦਗੀ ਵਿੱਚ, ਜਿਵੇਂ ਕੁਦਰਤ ਜਾਂ ਰੱਬ ਜਿਹਨਾਂ ਦੀ ਵੋਕੈਬਲਰੀ ਚ ਰੱਬ ਹੈ, ਉਹ ਇਸ ਤਰ੍ਹਾਂ ਵੀ ਇਹ ਸ਼ਬਦ ਨੂੰ ਵਰਤ ਸਕਦੇ ਨੇ ਕਿ ਉਹਨੂੰ ਮਿਲਿਆ ਬਹੁਤ ਘੱਟ ਤੇ ਉਹਨੇ ਪਰ ਘੱਟ ਨੂੰ ਘੱਟ ਵਰਗਾ ਨੇ ਉਹਨੂੰ ਬਹੁਤ ਸਮਝਿਆ। ਤੇ ਇਸੇ ਕਿਰਦਾਰ ਨਾਲ ਅੱਜ ਐਸ ਆਰ ਠਾਕੁਰ ਦੇ ਗੱਲਬਾਤ ਮੋਟੀਵੇਸ਼ਨਲ ਟਿਊਜ਼ਡੇ ਕਹਿ ਲੈਂਦੇ ਨੇ, ਮੋਟੀਵੇਸ਼ਨਲ ਮੰਗਲਵਾਰ ਇਹ ਕਹਾਣੀ ਪੇਸ਼ ਹੋਊਗੀ। ਤੇ ਬਾਅਦ ਵਿੱਚ ਸਾਡੇ ਨਾਲ ਡਾਕਟਰ ਮੁਰਤਜ਼ਾ ਹੈਦਰ ਸਾਹਿਬ ਕੈਨੇਡੀਅਨ ਖ਼ਬਰਾਂ ਤੇ ਕੈਨੇਡੀਅਨ ਇਕਾਨਮੀ ਦੇ ਉੱਤੇ ਗੱਲਬਾਤ ਕਰਨਗੇ। ਸੋ ਇਸ ਰੂਪਰੇਖਾ ਦੇ ਨਾਲ ਕਿਸ਼ੋਰ ਕੁਮਾਰ ਸਾਹਿਬ ਦੀ ਆਵਾਜ਼ ਵਿੱਚ ਇਹ ਗੀਤ ਤੇ ਫਿਰ ਖ਼ਬਰਾਂ ਦੇ ਉੱਤੇ ਗੱਲਬਾਤ।
ਆਸਮਾਂ ਕੇ ਨੀਚੇ, ਨਾਟ ਬੈਡ, ਆਗੇ
ਹਮ ਆਜ ਆਪਣੇ ਪੀਛੇ,
ਹਮ ਆਜ ਆਪਣੇ ਪੀਛੇ, ਫਿਰ
ਪਿਆਰ ਕਾ ਜਹਾਂ ਬਸਾ ਕੇ ਚਲੇ, ਕਦਮ ਕੇ ਨਿਸ਼ਾਨ ਬਣਾ ਕੇ ਚਲੇ।
ਹਜ਼ੂਰ ਇਹ ਗੀਤ ਹੈ ਯਾ ਕਵਾਲੀ? ਪਿਆਰ ਕਾ ਜਹਾਂ ਬਸਾ ਕੇ ਚਲੇ, ਕਦਮ ਕੇ ਨਿਸ਼ਾਨ ਬਣਾ ਕੇ ਚਲੇ।
ਆਪ ਲਗਤੇ ਹੀ ਹੈ ਕਵਾਲ, ਭੈਰਵੀ ਵੀ ਗਾਏਂਗੇ ਤੋ ਆਪਕੀ ਮੁਸਿਕ ਕਵਾਲੀ ਲਗੇਗੀ।
ਆਸਮਾਂ ਕੇ ਨੀਚੇ ਹਮ ਆਜ ਆਪਣੇ ਪੀਛੇ, ਪਿਆਰ ਕਾ ਜਹਾਂ ਬਸਾ ਕੇ ਚਲੇ, ਕਦਮ ਕੇ ਨਿਸ਼ਾਨ ਬਣਾ ਕੇ ਚਲੇ।
ਆਸਮਾਂ ਕੇ ਨੀਚੇ ਹਮ ਆਜ ਆਪਣੇ ਪੀਛੇ, ਪਿਆਰ ਕਾ ਜਹਾਂ ਬਸਾ ਕੇ ਚਲੇ, ਕਦਮ ਕੇ ਨਿਸ਼ਾਨ ਬਣਾ ਕੇ ਚਲੇ।
ਚਲੇ ਤੋ ਫੂਲ ਜੈਸੇ ਹਾਂ ਚਲ ਕੇ ਰੰਗ ਸੇ ਸਜ ਗਈ ਰਾਹੇ, ਸਜ ਗਈ ਰਾਹੇ। ਪਾਸ ਆਓ ਮੈਂ ਪਹਿਨਾ ਦੂੰ ਚਾਹਤ ਕਾ ਹਾਰ, ਯੇ ਖੁੱਲੀ ਖੁੱਲੀ ਬਾਹੇ, ਖੁੱਲੀ ਖੁੱਲੀ ਬਾਹੇ। ਆਸਮਾਂ ਕੇ ਨੀਚੇ ਹਮ ਆਜ ਆਪਣੇ ਪੀਛੇ, ਪਿਆਰ ਕਾ ਜਹਾਂ ਬਸਾ ਕੇ ਚਲੇ,
ਕਦਮ ਕੇ ਨਿਸ਼ਾਨ ਬਣਾ ਕੇ ਚਲੇ। कुछ भी न आज तुम कहने दो हमको, कहने दो हमको। बेखुदी बढ़ती चली है अब तो खामोश ही, रहने दो हमको, रहने दो हमको।
एक बार मेरे लिए कह दो हल्के लाल होठों के प्याले,
आसमां के नीचे हम आज अपने पीछे, प्यार का जहां बसा के चले,
कदम के निशान बना के चले। मेरे चल के देखो आई है धूम से अब की बहारें, अब की बहारें। हर गली हर मोड़ पे वो दोनों के नाम से
हमको पुकारे तुमको पुकारे
कह दो बहारों से आई उन तक उठकर हम नहीं जाने वाले
अरे आसमां के नीचे हम आज अपने पीछे प्यार का जहां बसा के चले
कदम के निशान बना के चले आसमां के नीचे हम आज अपने पीछे प्यार का जहां बसा के चले
कदम के निशान बना के चले
मिसिसागा और इसके आसपास रहने वालों के लिए बड़ी खुशखबरी मोमिन हलाल मीट एंड ग्रोसरी ताज़ा सब्जियां, फल मसाले हलाल गोश्त मैरिनेटेड गोश्त और किचन की जरूरत का सब सामान वो भी डिस्काउंट सेल प्राइस में ओपन 7 डेज अ वीक सुबह 10 से लेकर रात 9 बजे तक विजिट करें मोमिन हलाल मीट एंड ग्रोसरी 1010 ड्रीम क्रेसेंट यूनिट 12 इन मिसिसागा मोमिन हलाल मीट एंड ग्रोसरी
घर तो आप एडा वड्डा इन्ना सोना ले लिया हुन अप्लायंसेस भी हाई एंड ही लेने हैं
हाँ ब्रैम्पटन टीवी एंड अप्लायंसेस है ना फ्रिज स्टोव डिशवॉशर वॉशर एंड ड्रायर एलईडी टीवी सब इत्थों ही लवांगे इन्ना तो वधिया प्राइसेस पूरे ब्रैम्पटन की टोरंटो च नहीं मिलनिया कोई भी अप्लायंसेस खरीदो पेमेंट भी 6 महीने च करनी है वो भी बिना किसे ब्याज दे होर ते होर डिलीवरी भी फ्री करनगे कॉल ब्रैम्पटन टीवी एंड अप्लायंसेस 905-450-2828-905-450 2828.
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
ਖਬਰਾਂ ਦਾ ਸਿਲਸਿਲਾ ਸ਼ੁਰੂ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਤੇ ਇੱਕ ਕਿਤਾਬ ਯਾਦ ਆਈ 100 ਕੁ ਪੇਜਾਂ ਦੀ ਹੋ ਸ਼ਤਾਬਦੀ 22nd century 1945 ਚ ਲਿਖੀ ਹੈ ਤਕਰੀਬਨ ਹੋ ਸਕਦਾ 2-4 ਸਾਲ ਉੱਪਰ ਥੱਲੇ ਹੁਣ ਮੇਰੇ ਧਿਆਨ ਚ ਨੇ ਬੈਠੇ ਬੈਠੇ ਇੱਕਦਮ ਯਾਦ ਆ ਗਈ ਰਾਹ ਨੂੰ ਸਰਕਰਾ ਤਾਇਲ ਹੋ ਰਹੇ ਨੇ 1945 ਚ ਬੈਠ ਕੇ ਉਹਨਾਂ ਨੇ ਇੱਕ ਅੰਦਾਜ਼ਾ ਲਾਇਆ ਵੀ 200 ਸਾਲ ਤੱਕ ਲੋਕ ਆਪਣੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਮਾਨਸਿਕਤਾਵਾਂ ਪਰੰਪਰਾਵਾਂ ਸੁਭਾਅ ਆ ਇਹਦੇ ਤੋਂ ਨਿਜਾਤ ਪਾ ਜਾਣਗੇ ਜਿਵੇਂ ਕਿ ਫਿਰਕੂਵਾਦ ਫਿਰਕਾ ਪ੍ਰਸਤੀ ਫਿਰਕੂ ਕੱਟੜਪਣਾ ਤੇ ਉਹਨਾਂ ਨੇ ਇੱਕ ਤਸੱਵਰ ਕੀਤਾ ਕਿ ਜਿਵੇਂ ਗੁਫਾ ਚ ਇੱਕ ਬੰਦਾ ਸੁੱਤਾ ਹੈ ਤੇ ਉਹਦੀ 200 ਸਾਲ ਬਾਅਦ ਨੀਂਦ ਖੁੱਲਦੀ ਹੈ ਤੇ ਉੱਠ ਕੇ ਜਦੋਂ ਬਾਹਰ ਆਉਂਦਾ ਹੈ ਤੇ ਉਦੋਂ ਤੱਕ ਤਾਂ ਕਹਿੰਦੇ ਇੱਡੀ ਹੋ ਹੀ ਜਾਊਗੀ ਨਾ ਜਿਵੇਂ ਆਪਾਂ ਅੱਜ ਬੈਠ ਕੇ ਸੋਚੀਏ ਤੇ 200 ਸਾਲਾਂ ਤੱਕ ਤਾਂ ਬੰਦੇ ਨੂੰ ਇੰਨੀਆਂ ਗੱਲਾਂ ਤੋਂ ਤਜਰਬਾ ਸਿੱਖ ਜੂਗਾ ਕਿ ਅਸੀਂ ਧਰਮ ਨਸਲ ਜਾਤ ਦੇ ਨਾਂ ਤੇ ਇੱਕ ਦੂਜੇ ਦਾ ਢਿੱਡ ਪਾੜ ਨੂੰ ਹਰਜੀਏ ਤੇ ਇੱਥੇ ਕੁਛ ਨਿਕਲਿਆ ਤਾਂ ਹੈ ਨੀ ਇਹਦੇ ਨਾਲ ਕੋਈ ਫਰਕ ਨੀ ਪੈਣਾ ਜੇ ਅਸੀਂ ਆਪਸ ਚ ਪਿਆਰ ਨਾਲ ਰਹਿਣ ਲੱਗ ਜੇ ਮਸਲਾ ਉੱਥੇ ਤੋਂ ਉੱਥੇ ਹੀ ਆ ਉਨਾ ਹੀ ਪਦਾਰਥ ਆ ਉਨਾ ਹੀ ਬੰਦਿਆਂ ਚ ਵੰਡਿਆ ਜਾਣਾ ਇਹ ਪਰ ਚਲੋ ਕੋਈ ਨੀ ਉਹਨਾਂ ਨੇ ਅੰਦਾਜ਼ਾ ਲਾਇਆ ਕਿ 200 ਸਾਲ ਬਾਅਦ ਜਦੋਂ ਉਹ ਧਰਤੀ ਤੇ ਘੁੰਮਣ ਨਿਕਲਿਆ ਤੇ ਸਭ ਮਿਲਵਰਤਨ ਚ ਰਹਿਣ ਬੜੀ ਕਲਪਨਾ ਦੇ ਨਾਲ ਉਹਨੇ ਇਹ ਕਿਤਾਬ ਲਿਖੀ ਆ ਤਸੱਵਰ ਕਰਕੇ ਲਿਖੀ ਹੈ ਕਿ ਉੱਥੇ ਜਾ ਕੇ ਪੁੱਛਦਾ ਵੀ ਤੁਸੀਂ ਮਸਜਿਦ ਤੁਹਾਡੇ ਉਹ ਮੰਦਿਰ ਮਸਜਿਦ ਹੋਰ ਕਿੱਥੇ ਗਏ ਉਹ ਕਹਿੰਦੇ ਕਿਤਾਬਾਂ ਚ ਹੈ ਸਾਡੇ ਕੋਲ ਉਹ ਸਪਿਰਿਟ ਸਾਡੇ ਕੋਲ ਹੈਗੀ ਹੈ ਪਰ ਏਦਾਂ ਨੀ ਹੈ ਕਿ ਅਸੀਂ ਹਰ ਜਗ੍ਹਾ ਤੇ ਨੁਮਾਇਸ਼ਾਂ ਲਾਈਆਂ ਹੋਈਆਂ ਨੇ ਨਾ ਹੀ ਸਾਡੀਆਂ ਲੜਾਈਆਂ ਹੋ ਰਹੀਆਂ ਨਾ ਸਪੀਕਰ ਵੱਜ ਰਹੇ ਆ ਕਿ ਨਹੀਂ ਜੇ ਉਹਨਾਂ ਦੇ ਧਰਮ ਵਾਲੇ ਨੇ ਉੱਠ ਕੇ ਅਜ਼ਾਨ ਸ਼ੁਰੂ ਕਰਤੀ ਤੇ ਅਸੀਂ ਆਰਤੀ ਸ਼ੁਰੂ ਕਰਤੀ ਤੇ ਅਸੀਂ ਸ਼ਬਦ ਗਾਇਨ ਕਰਦੇ ਮੁਕਾਬਲੇ ਚ ਜਿਵੇਂ ਹੈ ਤੇ ਉਹ ਬੜਾ ਹੈਰਾਨ ਹੋ ਕੇ ਦੇਖਦਾ ਤੇ ਪੁੱਛਦਾ ਵੀ ਆ ਕਹਿੰਦੇ ਵੀ ਇਹ ਗੱਲਾਂ ਕਦੋਂ ਮਿਟੀਆਂ ਕਹਿੰਦੇ ਜੀ ਪਤਾ ਨੀ 100-200 ਸਾਲ ਹੋ ਗਏ ਸਾਨੂੰ ਵੀ ਕਹਿੰਦੇ ਕਿਤਾਬਾਂ ਚ ਪੜ੍ਹ ਕੇ ਪਤਾ ਲੱਗਦਾ ਵੀ ਪੁਰਾਣੇ ਵੇਲੇ ਚ ਬੰਦਾ ਹੈ ਵੀ ਕਰਨਾ ਹੁੰਦਾ ਸੀ ਤੇ ਕੁਛ ਅਜਿਹੀ ਗੱਲ ਹੈ ਹੁਣ ਇਸੇ ਖ਼ਬਰ ਨੂੰ ਜੋ ਮੈਨੂੰ ਅੱਜ ਪੜ੍ਹਨੀ ਪੈ ਰਹੀ ਹੈ ਤੇ ਜੇ ਉਸ ਤਰੱਕੀ ਪਸੰਦ ਅੱਖਾਂ ਦਿਮਾਗ ਦੇ ਨਾਲ ਦੇਖਿਆ ਜਾਵੇ ਤੇ ਉਹ ਕਿੰਨਾ ਹੈਰਾਨ ਹੁੰਦੇ ਹੋਣਗੇ ਜਿਹਨਾਂ ਨੇ ਗੈਲੀਲੀਓ ਦੇ ਸਮੇਂ ਤੇ ਸੋਚਿਆ ਹੋਊਗਾ ਕਿ 300-400-500 ਸਾਲਾਂ ਤੱਕ ਤਾਂ ਜੀ ਬੰਦਾ ਆ ਗੱਲਾਂ ਤੋਂ ਹਟ ਜੂਗਾ ਪਰ ਉੱਥੇ ਖੜੇ ਆ ਹੁਣ ਰੌਲਾ ਕੀ ਹੈ ਕਿ ਇਜ਼ਰਾਈਲ ਔਰ ਪੈਲਸਟੀਨ ਦਾ ਕੌਨਫਲਿਕਟ ਇਸ਼ੂ ਪੂਰਾ ਗਰਮਾਇਆ ਹੋਇਆ ਉਹਦੇ ਵਿੱਚ ਕੈਨੇਡੀਅਨ ਸਰਕਾਰ ਉਹ ਇਜ਼ਰਾਈਲ ਦੇ ਨਾਲ ਖੜੀ ਹੈ ਕਾਹਨੂੰ ਇਹ ਚ ਮੁੱਕਰ ਕੇ ਗੱਲ ਕਰਨੀ ਸਿੱਧਮ ਸਿੱਧੀ ਜੀ ਗੱਲ ਹੈ ਕਿ ਇਜ਼ਰਾਈਲ ਦਾ ਪੱਖ ਲੈਂਦੇ ਆ ਜਿਊਜ਼ ਵਾਲੇ ਮਾਮਲੇ ਦੇ ਉੱਤੇ ਅਸੀਂ ਇਹ ਨਹੀਂ ਕਿ ਜਿਊਜ਼ ਹਿਸਟਰੀ ਦੇ ਨਾਲ ਸਾਡੀ ਪੂਰੀ ਤਾਲਮੇਲ ਐਨ ਸਹੀ ਹੈ ਸਾਡੀਆਂ ਐਥੋਸ ਸਾਡੀਆਂ ਵੈਲਿਊਜ਼ ਰਲਦੀਆਂ ਇਹੋ ਜਿਹੀ ਕੋਈ ਗੱਲ ਨਹੀਂ ਹੈ ਇਤਿਹਾਸਕ ਤੌਰ ਤੇ ਪ੍ਰਮਾਣ ਪਏ ਆ ਕਿ ਅਸੀਂ ਧਰਮ ਨੂੰ ਲੈ ਕੇ ਕਿੰਨੇ ਕੁ ਟੋਲਰੈਂਟ ਰਹੇ ਹਾਂ ਤੇ ਕਿਹਨਾਂ ਕਿਹਨਾਂ ਨਾਲ ਅਸੀਂ ਮੌਕੇ ਤੇ ਸੌਦਾ ਕੀਤਾ ਬਹੁਤੀ ਵਾਰ ਤੁਸੀਂ ਦੇਖ ਲਿਓ ਕਿ ਇਖਲਾਕ ਦੇ ਨਾਲੋਂ ਮੁਨਾਫਾ ਭਾਰੀ ਪੈਂਦਾ ਰਿਹਾ ਕੈਨੇਡੀਅਨ ਹਿਸਟਰੀ ਚ ਵੀ ਭਾਰੀ ਪੈਂਦਾ ਰਿਹਾ ਤੇ ਆ ਹੁਣ ਵੀ ਜੇ ਕਿਸੇ ਨੇ ਗੱਲ ਕਰ ਲਈ ਨਾ ਕਿ ਵੈਪਨ ਇੰਡਸਟਰੀ ਆ ਰਹੀ ਹੈ, ਨਿਊਕਲੀਅਰ ਬੰਬ ਬਣਨੇ ਆ ਕੈਨੇਡਾ ਵਿੱਚ ਕਮਾਈ ਕਰੇ, ਬਹੁਤੇ ਲੋਕਾਂ ਨੇ ਕਹਿਣਾ ਕਿ ਜਾਬਾਂ ਆ, ਵੀ ਜੇ ਜਾਬਾਂ ਮਿਲਦੀਆਂ ਨਾ ਫਿਰ ਗੱਲ ਠੀਕ ਆ। ਸੋ ਅਜੇ ਵੀ ਅਖਲਾਕੀ ਗੱਲ ਤੇ ਬਹੁਤਾ ਹੈਰਾਨ ਨਾ ਹੋਇਆ। ਜੇ ਹੁਣ ਕਿਸੇ ਨੇ ਕਹਿਤਾ ਕਿ ਟੋਰਾਂਟੋ ਦੇ ਵਿੱਚ ਨਿਊਕਲੀਅਰ ਬੰਬ ਬਣਾਉਣ ਦਾ ਪਾਵਰ ਪਲਾਂਟ ਲੱਗਣਾ, ਇਜ਼ਰਾਈਲ ਦੇ ਉੱਤੇ ਸਿੱਟਣੇ ਆ, ਚਾਹੇ ਨਿਊਯਾਰਕ ਦੇ ਸਿੱਟਣੇ ਆ ਤੇ ਚਾਹੇ ਕਿਸੇ ਮੁਲਕ ਦੇ ਸਿੱਟਣੇ ਆ, ਤੁਹਾਨੂੰ ਤੇ ਮੈਨੂੰ ਲੋਕਾਂ ਨੂੰ ਬੜੇ ਆਰਾਮ ਨਾਲ ਉਹਨਾਂ ਨੇ ਮਨਾ ਲੈਣਾ ਵੀ ਇੰਨੀਆਂ ਜੋਬਾਂ ਹੋਣਗੀਆਂ, ਵੈਲ ਪੇਇੰਗ ਜੋਬਸ ਹੋਣਗੀਆਂ, ਪੂਰਾ ਐ ਹੋਊਗਾ, ਇੱਥੇ ਰੇਲ ਗੱਡੀਆਂ ਚੱਲਣ ਲਾ ਦਾਂਗੇ। ਬਸ ਇੰਨੀਆਂ ਗੱਲਾਂ ਨਾਲ ਲੋਕਾਂ ਨੇ ਉਹਦਾ ਸਹੀ ਗਲਤ ਦਾ ਪੈਮਾਨਾ ਜੋ ਆਧਾਰ ਹੋਣਾ ਚਾਹੀਦਾ ਸੀ ਉਹ ਮਿਟੇ ਦੇਣਾ। ਹੁਣ ਗੱਲ ਕੀ ਆਉਂਦੀ ਹੈ ਕਿ ਫਲਸਤੀਨ ਔਰ ਇਜ਼ਰਾਈਲ ਦਾ ਮਾਮਲਾ, ਕਿਤੇ ਤਾਂ ਪ੍ਰੋ ਇਜ਼ਰਾਈਲੀ ਰੈਲੀ ਕੱਢੀ ਜਾਣੀ ਸੀ ਪਾਰਲੀਮੈਂਟ ਹਿੱਲ ਦੇ ਬਾਹਰ, ਉਹਦੇ ਵਾਸਤੇ ਇੱਕ ਸੰਸਥਾ ਆ ਟੋਰਾਂਟੋ ਦੀ, ਤੇ ਉਹਨਾਂ ਨੇ ਯੂ ਜੇ ਏ ਫੈਡਰੇਸ਼ਨ ਹੈ, ਠੀਕ ਹੈ ਜੀ, ਇਹਨਾਂ ਦੇ ਮੈਂਬਰਸ ਨੇ ਇੱਕ ਸੋਮਵਾਰ ਦੇ ਦਿਨ ਰੱਖਿਆ ਕਿ ਅਸੀਂ ਬਾਈ ਪ੍ਰੋਟੈਸਟ ਕਰਨ ਜਾਣਾ, ਇਜ਼ਰਾਈਲ ਦੇ ਹੱਕ ਚ ਰੈਲੀ ਕਰਨੀ ਹੈ ਕਿ ਇਹਦੇ ਵਾਸਤੇ ਕੈਨੇਡੀਅਨ ਸਰਕਾਰ ਹੋਰ ਮਦਦ ਕਰੇ, ਠੀਕ ਹੈ ਜੀ। ਯੂ ਜੇ ਏ ਫੈਡਰੇਸ਼ਨ ਆਫ ਗ੍ਰੇਟਰ ਟੋਰਾਂਟੋ ਤੇ ਇਹਦੇ ਪ੍ਰੈਜੀਡੈਂਟ ਐਂਡ ਸੀਈਓ ਹੈ ਐਡਮ ਮਿਨਸਕੀ, ਉਹਨਾਂ ਨੇ ਇੱਕ ਗੱਲ ਦੱਸੀ ਫਿਰ ਕੱਲ, ਕਹਿੰਦੇ ਵੀ ਅਸੀਂ ਤਾਂ ਬੜੇ ਹੈਰਾਨ ਹੋਏ, ਅਸੀਂ 70 ਬੱਸਾਂ ਬੁੱਕ ਕਰਾਈਆਂ ਸੀ, 17 ਇੱਕ ਹੋਰ ਕੰਪਨੀ ਦੇ ਥਰੂ ਕਰਾਈਆਂ ਸੀਗੀਆਂ, ਉਸ ਕੰਪਨੀ ਨੇ ਸਾਡੇ ਤੋਂ ਐਡਵਾਂਸ ਵੀ ਲੈ ਲਿਆ, ਸਾਰੀ ਗੱਲਬਾਤ ਕਰ ਲਈ, ਪਰ ਮੌਕੇ ਤੇ ਬੱਸੇ ਨਹੀਂ ਭੇਜੀਆਂ। ਤੇ ਉਹ ਬੜੇ ਹੈਰਾਨ ਹੋਏ, ਕਹਿੰਦੇ ਬਈ ਇਹ ਤਾਂ ਮਸਲਾ ਇਹ ਆ ਕਿ ਜਿਵੇਂ ਇਜ਼ਰਾਈਲ ਦੇ ਨਾਂ ਦੇ ਉੱਤੇ ਹਰ ਗੱਲ ਨੂੰ ਕੋਈ ਨਾ ਕੋਈ ਇਸ ਤਰ੍ਹਾਂ ਦਾ ਵਿਰੋਧ ਵੀ ਜਤਾ ਸਕਦਾ, ਜਾਂ ਤਾਂ ਬੁਕਿੰਗ ਨਾ ਕਰਦੇ ਜਾਂ ਪੈਸੇ ਨਾ ਲੈਂਦੇ। ਉਹਨਾਂ ਨੇ ਆਪਣੇ ਪੱਖ ਦੇ ਵਿੱਚੋਂ ਇਹ ਗੱਲ ਪੇਸ਼ ਕੀਤੀ, ਉਹ ਕਹਿੰਦੇ ਵੀ ਇਹ ਸਾਰੇ ਜਿਊਜ਼ ਦੇ ਖਿਲਾਫ ਨੇ। ਹੁਣ ਇਜ਼ਰਾਈਲ ਦੇ ਬਾਰੇ ਦੋ ਸ਼ਬਦ ਦੁਨੀਆਂ ਦੇ ਵਿੱਚ ਚੱਲਦੇ ਆ, ਸਾਨੂੰ ਦੋਨਾਂ ਦਾ ਖਿਆਲ ਰੱਖਣਾ ਚਾਹੀਦਾ, ਇੱਕ ਹੈਗੀ ਜਿਊਜ਼, ਇੱਕ ਹੈਗੀ ਜ਼ਿਓਨਿਸਟ, ਹਨਾ। ਇਹ ਹੈਗਾ ਉਹਨਾਂ ਦਾ ਪੋਲੀਟੀਕਲ ਆਈਡੀਓਲੋਜੀਕਲ ਵਿੰਗ, ਜਿਹੜੇ ਜਿਊਜ਼ ਦੇ ਹੋਲੋਕੌਸਟ ਦੇ ਵਿਕਟਮ ਨੇ, ਉਹਨਾਂ ਵਿੱਚ ਬਹੁਤ ਤਰ੍ਹਾਂ ਦੇ ਲੋਕ ਨੇ, ਐਨ ਫਰੈਂਕ ਹੈ, ਹੋਰ ਹੈ, ਬੜਾ ਕੁਛ ਹੈ ਉਹਦੇ ਵਿੱਚ ਸਾਰੇ। ਕੋਈ ਵੈਸਟ ਨੇ ਉਹਨਾਂ ਨੂੰ ਬਚਾਇਆ ਕਰਿਆ ਨਹੀਂ ਹੈ, ਜਿਹੜਾ ਅੱਜ ਦਾ ਸੋ ਕਾਲਡ ਵੈਸਟਰਨ ਬਲੋਕ ਹੈ, ਇਹਨੇ ਵੀ ਉਦੋਂ ਬੜੀਆਂ ਰਾੜੀਆਂ ਨੇ ਆਪਣੀਆਂ ਰੋਟੀਆਂ, ਕੋਈ ਇਹੋ ਜਿਹੀ ਗੱਲ ਨਹੀਂ, ਕਈਆਂ ਨੇ ਤਾਂ ਗੈਸ ਵੀ ਸਪਲਾਈ ਕੀਤੀ ਹੋਈ ਆ, ਆਪਾਂ ਉਹ ਕਹਾਣੀ 'ਚ ਕਦੇ ਫੇਰ ਜਾਵਾਂਗੇ, ਜਾਂ ਇਹਨਾਂ ਨੇ ਆਪ ਹੀ ਮੌਕਾ ਦੇ ਦੇਣਾ। ਮੁੱਖ ਤੌਰ ਤੇ ਗੱਲ ਇਹ ਆਉਂਦੀ ਹੈ ਕਿ ਕਹਿੰਦੇ ਜੀ 17 ਬੱਸਾਂ ਬੁੱਕ ਕਰਾਈਆਂ ਸੀ ਤੇ ਇੱਕ ਸਬ ਕੰਟਰੈਕਟਡ ਕੰਪਨੀ ਦੇ ਥਰੂ, ਤੇ ਉਹਨਾਂ ਨੇ ਪਹਿਲਾਂ ਹਾਂ ਕਰ ਲਈ ਤੇ ਕਰਕੇ ਜੀ ਇਹ ਮੁੱਕਰ ਗਏ, ਠੀਕ ਹੈ ਜੀ। ਹੁਣ ਇਹ ਜਿਹੜੇ ਜਿਊਇਸ਼ ਗਰੁੱਪ ਨੇ, ਜਿਨ੍ਹਾਂ ਵਿੱਚ ਸੈਂਟਰ ਫਾਰ ਇਜ਼ਰਾਈਲ ਐਂਡ ਜਿਊਇਸ਼ ਅਫੇਅਰਸ ਹੈ, ਜਿਨ੍ਹਾਂ ਨੇ ਰੈਲੀ ਦਾ ਇਹ ਪ੍ਰਬੰਧ ਕੀਤਾ ਸੀ, ਉਹ ਸਾਰੇ ਇਸ ਚੀਜ਼ ਨੂੰ ਇਸੇ ਤਰ੍ਹਾਂ ਹੀ ਪੇਸ਼ ਕਰਦੇ ਨੇ ਵੀ ਇਸ ਤਰ੍ਹਾਂ ਪਹਿਲਾਂ ਵਾਸ਼ਿੰਗਟਨ ਡੀਸੀ ਵੱਲ ਵੀ ਇੱਕ ਰੈਲੀ ਹੋਣੀ ਸੀ, ਤੇ ਉੱਥੇ ਜਿਵੇਂ ਜਾਂ ਤਾਂ ਕੋਈ ਫਲਸਤੀਨ ਦੇ ਹੱਕ 'ਚ ਹੋਣਗੇ, ਜਾਂ ਫਿਰ ਉਹ ਕਹਿੰਦੇ ਵੀ ਜਿਊਜ਼ ਦੇ ਖਿਲਾਫ ਨੇ। ਐਨੀਥਿੰਗ ਇਜ਼ਰਾਈਲ ਇਜ਼ ਨਾਟ ਐਸੋਸੀਏਟਡ ਵਿਦ ਜਿਊਜ਼ ਓਨਲੀ। ਕਈ ਲੋਕ ਇਜ਼ਰਾਈਲ ਦਾ ਜ਼ਿਓਨਿਸਟ ਹੋਣ ਕਰਕੇ ਵੀ ਵਿਰੋਧ ਕਰ ਸਕਦੇ ਆ ਕਿ ਅਸੀਂ ਇਹਨਾਂ ਦੀ ਪੋਲੀਟੀਕਲ ਆਈਡੀਓਲੋਜੀ ਦੇ ਨਾਲ ਸਹਿਮਤ ਨਹੀਂ, ਪਰ ਦੁਨੀਆਂ ਭਰ ਵਿੱਚ ਜੋ ਸਿਰਫ ਤੇ ਸਿਰਫ ਯਹੂਦੀਆਂ ਨੂੰ ਉਹਨਾਂ ਦੇ ਧਾਰਮਿਕ ਅਕੀਦੇ ਕਰਕੇ ਜਦੋਂ ਨਿਸ਼ਾਨਾ ਬਣਾਇਆ ਗਿਆ ਤੇ ਅਤਿਆਚਾਰਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਿਆ, ਉੱਥੇ ਤਾਂ ਅਸੀਂ ਵੀ ਨਾਲ, ਉੱਥੇ ਤਾਂ ਮੈਂ ਵੀ ਨਾਲ ਹੁੰਦਾ, ਹਾਲਾਂਕਿ ਮੇਰੇ ਧਰਮ ਦੇ ਵਿੱਚ ਕੋਈ ਯਕੀਨ ਨਹੀਂ, ਯਹੂਦੀ ਧਰਮ ਦਾ ਤਾਂ ਮੈਨੂੰ ਇਲਮ ਤੱਕ ਵੀ ਨਹੀਂ, ਕੋਈ ਗਿਆਨ ਵੀ ਨਹੀਂ ਕਿ ਉਹਨਾਂ ਦੀ ਪ੍ਰੈਕਟਿਸ ਕੀ ਹੈ, ਪਰ ਮੈਂ ਕਹਿੰਦਾ ਕਿ ਹੋਲੋਕੌਸਟ ਵਾਲੇ ਵਿਕਟਮ ਦੇ ਰੋਂਗਟੇ ਖੜੇ ਕਰਨ ਵਾਲੀਆਂ ਤਸਵੀਰਾਂ ਦੇਖ ਕੇ ਹੁਣ ਵੀ ਹੈਰਾਨੀ ਹੁੰਦੀ ਹੈ। ਬਹੁਤ ਫਿਲਮਾਂ ਦੇਖੀਆਂ ਹੋਣਗੀਆਂ, ਬੜੇ ਉਹਨਾਂ ਦੇ ਟੋਰਚਰ ਕੈਂਪਸ ਜਿਵੇਂ ਚਲਾਏ ਨੇ ਹਿਟਲਰ ਨੇ, ਔਰ ਜਿਵੇਂ ਵੱਡੀਆਂ ਵੱਡੀਆਂ ਉਹ ਕੀ ਕਹਿੰਦੇ ਹੁੰਦੇ ਸੀ ਅਰਥ ਮੂਵਿੰਗ ਮਸ਼ੀਨਾਂ ਦੇ ਨਾਲ ਵੱਡੀਆਂ ਮੈਥ ਗ੍ਰੇਵ ਬਣਾ ਬਣਾ ਕੇ ਲਾਸ਼ਾਂ ਦੱਬੀਆਂ ਨੇ, ਹੁਣ ਉਹ ਕਹਿੰਦੇ ਆ ਜੀ ਕਿਸੇ ਕਿਸੇ ਦਾ ਇੱਕ ਜ਼ਰਾ, ਕਦੇ ਕਿਸੇ ਦਾ, ਬਹੁਤ ਲੋਕਾਂ ਨੇ ਚੋਂ ਕਮਾਈ ਕੀਤੀ ਹੈ, ਔਰ ਜਿਹੜੀ ਕਮਾਈ ਕੀਤੀ ਹੈ ਕਦੇ ਕਿਸੇ ਨੇ ਉਹਨਾਂ ਦਾ ਬੈਲੈਂਸ ਸ਼ੀਟ ਜ਼ਰੂਰ ਪੁੱਛ ਲਓ ਕਿ ਕਿਹੜੀਆਂ ਕਿਹੜੀਆਂ ਕੰਪਨੀਆਂ ਨੇ ਜਿਨ੍ਹਾਂ ਨੇ ਉਦੋਂ ਦੇ ਹੋਲੋਕੌਸਟ ਚੋਂ ਕਮਾਈ ਕੀਤੀ ਹੈ, ਕਿ ਜਿਵੇਂ ਬਾਬੇ ਨਾਨਕ ਦੇ ਕਹਿਣ ਵਾਂਗੂ ਉਹਨਾਂ ਦੀ ਰੋਟੀ ਨਿਚੋੜ ਕੇ ਦੇਖਿਓ, ਉਹਨਾਂ ਦੀਆਂ ਜੋਬਾਂ ਵੀ ਨਿਚੋੜ ਕੇ ਦੇਖਿਓ, ਇਕੱਲੀ ਰੋਟੀ ਨਾ ਨਿਚੋੜਿਓ, ਉਹਨਾਂ ਦੀਆਂ ਜਾਬਾਂ ਨੀ ਹੈਗੀਆਂ ਵੈਲ ਪੇਇੰਗ ਜੋਬ, ਉਹ ਵੀ ਕਿਸੇ ਦੇ ਨਿਚੋੜ ਕੇ ਦੇਖ ਲਓ ਵੀ ਕਿਤੇ ਹੋਲੋਕੌਸਟ ਦਾ ਲਹੂ ਵਾਲਾ ਤਾਂ ਨੀ ਆਪਣੇ ਨਾਲ ਘੁੰਮਦਾ, ਇੱਥੇ ਹੀ ਲੱਭ ਜਾਣਗੇ ਤੁਹਾਨੂੰ। ਸੋ ਜੇ ਵਿਰੋਧ ਕਰਨਾ ਹੈ ਤੇ ਉਹਦੇ ਕਈ ਤਰੀਕੇ ਹੋਣਗੇ, ਪਰ ਜਿਹੜੇ ਆਹ ਤਰੀਕੇ ਆ ਰੈਲੀ ਦੇ ਕਿਸੇ ਨੂੰ ਨਹੀਂ ਪਸੰਦ ਆਇਆ, ਬਿਲਕੁਲ ਉਹ ਕਿਸੇ ਨੂੰ ਇਨਕਾਰ ਕਰ ਸਕਦੇ ਵੀ ਭਾਈ ਮੈਂ ਤੇਰੀ ਰੈਲੀ ਨਾਲ ਸਹਿਮਤ ਨਹੀਂ, ਤੈਨੂੰ ਅਸੀਂ ਬੱਸਾਂ ਨਹੀਂ ਦਿੰਦੇ, ਅਸੀਂ ਆਪਦੀਆਂ ਭਾਵਾਂ ਸਾਡਾ ਕਾਰੋਬਾਰ ਘਾਟੇ 'ਚ ਜਾਵੇ, ਇਹ ਅਸੂਲ ਤੇ ਅਖਲਾਕ ਦੀ ਗੱਲ ਹੈ। ਪਰ ਜੇ ਕਿਤੇ ਕੰਟਰੈਕਟ ਹੋਇਆ ਤੇ ਉਹਦੀ ਵਾਇਲੇਸ਼ਨ ਹੈ ਕਿ ਪਹਿਲਾਂ ਲੈ ਲਿਆ ਤੇ ਹਾਂ ਹਾਂ ਕਰਤੀ ਤੇ ਬਾਅਦ 'ਚ ਮੌਕੇ 'ਤੇ ਗੱਡੀਆਂ ਨਹੀਂ ਭੇਜੀਆਂ, ਉਹਦੇ ਨਾਲ ਇਹ ਆ ਕਿ ਅਗਲੇ ਦੀ ਰੈਲੀ ਸੈਬੋਟੈਜ ਹੋ ਜਾਏ, ਉਸ ਤਰ੍ਹਾਂ ਦੀਆਂ ਗੱਲਾਂ ਨੇ ਜਿਹੜੀਆਂ, ਉਹਨਾਂ ਨੂੰ ਸ਼ਰਾਰਤ ਕਿਹਾ ਜਾਊਗਾ, ਤੇ ਸ਼ਰਾਰਤ ਨਾਲ ਕਦੇ ਵੀ ਅਸੂਲੀ ਲੜਾਈ ਨਹੀਂ ਲੜੀ ਜਾ ਸਕਦੀ। ਸੋ ਇਸ ਖਬਰ ਦੇ ਉੱਤੇ ਤਾਂ ਇੰਨੀ ਕੀ ਗੱਲਬਾਤ ਹੈ ਜੀ, ਇੱਕ ਛੋਟੀ ਜਿਹੀ ਬ੍ਰੇਕ ਤੇ ਫਿਰ ਅਗਲੀ ਖਬਰ ਤੇ ਚਰਚਾ ਕਰਦੇ ਹਾਂ। ਦੇਖੋ ਜੀ, ਇੱਕ ਤਾਂ ਮਹਿੰਗਾਈ ਦੀ ਮਾਰ ਬੜੀ ਪੈ ਰਹੀ ਹੈ, ਅਫੋਰਡੇਬਿਲਟੀ ਦੇ ਉੱਤੇ ਗੱਲ ਕਰਨੀ ਪੈਂਦੀ ਹੈ ਤੇ ਸਾਰੀਆਂ ਪੋਲੀਟੀਕਲ ਪਾਰਟੀਆਂ ਇਸ ਵੱਲੋਂ ਸਹਿਮਤ ਨੇ ਕਿ ਕੈਨੇਡਾ ਦੇ ਲੋਕਾਂ ਦੇ ਨਾਲ ਇੰਨਾ ਕੁਛ ਨਹੀਂ ਹੋਣਾ ਚਾਹੀਦਾ। ਅੱਛਾ, ਤੇ ਬਾਈ ਉਹ ਕਾਗਜ਼ਾਂ ਦੇ ਵਿੱਚ ਤੇ ਮੈਨੀਫੈਸਟੋ ਦੇ ਵਿੱਚ ਤੁਹਾਡੇ ਖਿਲਾਫ ਇੱਕ ਅੱਖਰ ਵੀ ਨਹੀਂ ਲਿਖਣਗੇ, ਇਹਦੀ ਮੈਂ ਗਰੰਟੀ ਦਿੰਦਾ। ਤੇ ਜਿਸ ਮੈਨੀਫੈਸਟੋ ਚ ਜਿਹਨਾਂ ਦਾ ਜ਼ਿਕਰ ਵੀ ਨਹੀਂ ਹੈ, ਉਹ ਪਤਾ ਨਹੀਂ ਕਿਵੇਂ ਤਰੱਕੀ ਕਰ ਜਾਂਦੇ ਆ। ਕਦੇ ਨਹੀਂ ਲਿਖਿਆ ਕਿ ਅਸੀਂ ਵੱਡੇ ਵਪਾਰੀਆਂ ਦਾ ਵਪਾਰ ਆ ਜਿਹੜਾ ਉਹ 5 ਗੁਣਾ ਵਧਾ ਦਾਂਗੇ, ਤੁਹਾਡੀਆਂ ਤਨਖਾਹਾਂ 5 ਗੁਣਾ ਨਹੀਂ ਵਧਣੀਆਂ, ਤੁਹਾਡੇ ਖਰਚੇ 5 ਗੁਣਾ ਨਹੀਂ ਘਟਣੇ, 5% ਵੀ ਨਹੀਂ ਘਟਣੇ। ਮੈਨੀਫੈਸਟੋ ਚ ਸਾਰਾ ਜ਼ਿਕਰ ਰਮਨਜੀਤ ਹੋਊਗਾ, ਆਮ ਆਦਮੀ ਇਹਨੂੰ ਆ ਦਵਾਂਗੇ, ਮਿਡਲ ਕਲਾਸ ਨੂੰ ਆ ਦਵਾਂਗੇ, ਇੰਨੇ ਪ੍ਰੋਮਿਸਿਸ ਕੀਤੇ ਜਾਂਦੇ ਆ। ਦੈਟਸ ਦੀ ਮੋਸਟ ਇੰਟਰਸਟਿੰਗ ਥਿੰਗ ਕਿ ਮੈਨੀਫੈਸਟੋ ਦੇ ਵਿੱਚ ਜਿਹਨਾਂ ਦਾ ਜ਼ਿਕਰ ਤੱਕ ਨਹੀਂ ਹੈ, ਕਿਸੇ ਵੀ ਪਾਰਟੀ ਦਾ ਕੱਢ ਲਓ ਤੁਸੀਂ, ਵੱਡੇ ਕਾਰਪੋਰੇਸ਼ਨਾਂ ਦੇ ਬਾਰੇ ਬਹੁਤ ਥੋੜੇ 2 ਕੁਪਹਿਰੇ ਵੀ ਨਹੀਂ ਹੋਣੇ ਚੱਜ ਨਾਲ। ਉਹ ਕਹਿੰਦੇ ਸਾਡੇ ਨਾ ਹੀ ਲੈ ਲਓ, ਨਾ ਸਾਨੂੰ ਵੋਟ ਪਾਓ, ਨਾ ਸਾਨੂੰ ਸਹੂਲਤ ਦਿਓ, ਕਿਉਂਕਿ ਸਿਸਟਮ ਤਾਂ ਸਾਡੇ ਲਈ ਵਰਕ ਕਰਦਾ, ਆਪਾਂ ਤਾਂ ਰੌਲਾ ਪਾਉਣਾ ਹੀ ਨਹੀਂ। ਜਿਹਨਾਂ ਲਈ ਵਰਕ ਨਹੀਂ ਕਰਦਾ ਉਹਨਾਂ ਦੇ ਨਾਂ ਦੇ ਉੱਤੇ ਬਾਰ ਬਾਰ ਗੱਲਾਂ ਲਿਖੀਆਂ, ਹਸਪਤਾਲ, ਦਵਾਈਆਂ, ਬਜ਼ੁਰਗਾਂ ਦੀ ਸੇਵਾ, ਬੱਚਿਆਂ ਦਾ, ਹਾਂਜੀ, ਫਿਰ ਜਿਹੜੇ ਸਪੈਸ਼ਲ ਨੀਡ ਪੀਪਲ ਹੈ, ਆਹ ਪੀਪਲ ਹੈ, ਉਹ ਪੀਪਲ ਹੈ, ਕਰਨਾ ਚਾਹੀਦਾ ਕੁਛ ਨਹੀਂ ਹੁੰਦਾ, ਨਾਂ ਸਾਰਿਆਂ ਦੇ ਲਿਖੇ ਆ। ਮੇਰਾ ਪੱਤਰਕਾਰੀ ਦਾ ਤਜਰਬਾ ਇਹ ਕਹਿੰਦਾ ਕਿ ਜਿੰਨਿਆਂ ਦੇ ਨਾਂ ਲਿਖੇ ਨੇ ਉਹਨਾਂ ਨੂੰ ਰਗੜਾ ਲੱਗੂਗਾ। ਹਰ ਪਾਰਟੀ ਦੇ ਮੈਨੀਫੈਸਟੋ ਦੇ ਵਿੱਚ ਜਿਹਨਾਂ ਦੇ ਬਾਰੇ ਲਿਖਿਆ ਕਿ ਹਮ ਆਪਕੇ ਲਈ ਵਾਇੰਗ ਫਾਰ ਯੂ, ਵੀ ਆਰ ਸਟ੍ਰਾਈਵਿੰਗ ਫਾਰ ਕੈਨੇਡੀਅਨਸ ਐਂਡ ਮਿਡਲ ਕਲਾਸ ਵਰਕਿੰਗ ਕੈਨੇਡੀਅਨਸ, ਮੈਂ ਲੈ ਵੀ ਰਗੜੇ ਗਏ। ਮੈਂ ਕਹਿੰਦਾ ਨਹੀਂ, ਯੂ ਸ਼ੁਡ ਸਟ੍ਰਾਈਵ ਫਾਰ ਕਾਰਪੋਰੇਸ਼ਨ, ਬਿਗ ਕਾਰਪੋਰੇਸ਼ਨ, ਬਿਗ ਮਨੀ, ਵਰਕ ਫਾਰ ਦੈਮ, ਲੀਵ ਅਸ ਵੀ ਆਰ ਹੈਪੀ, ਹਨਾ। ਅਸੀਂ ਉਦਾਂ ਇੰਜੋਏ ਕਰਨਾ ਚਾਹੁੰਦੇ ਜਿਵੇਂ ਬਿਗ ਕਾਰਪੋਰੇਸ਼ਨ ਕਰਦੀਆਂ, ਜਿਹਨਾਂ ਦੇ ਹੱਕ 'ਚ ਤੁਸੀਂ ਕਦੇ ਬਿਆਨ ਹੀ ਨਹੀਂ ਦਿੰਦੇ। ਹੁਣ ਆ ਜਾ ਮੇਨ ਪੁਆਇੰਟ ਦੇ ਉੱਤੇ, ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਹੁਣ ਬਹਿਸ ਹੋ ਰਹੀ ਹੈ ਕਿ ਬਈ ਖਾਣ ਪੀਣ ਦੀਆਂ ਚੀਜ਼ਾਂ ਬਹੁਤ ਮਹਿੰਗੀਆਂ ਹੋ ਗਈਆਂ, ਬਹੁਤੇ ਖਬਰ ਚੱਪ ਰਿਹਾ ਹੈ ਬਈਆ, ਰੋਜ਼ ਗਰੀਬੀ ਵੱਧ ਗਈ, ਗਰੀਬੀ ਵੱਧ ਗਈ, ਲੋਕ ਕੰਮ ਕਰਕੇ ਵੀ ਗਰੀਬੀ ਵੱਧ ਗਈ, ਤੇ ਹੁਣ ਤਾਂ ਕਹਿੰਦੇ ਇਹਦੇ ਤੇ ਕੁਛ ਕਰਨਾ ਪਊਗਾ। ਜੇ ਕਰਨਾ ਪਊਗਾ ਤੇ ਗਰੀਬੀ ਵੱਧ ਗਈ ਤਾਂ ਫਿਰ ਕਿਆ ਕਰੇ? ਕਹਿੰਦੇ ਜੀ ਉਹ ਕੰਪਨੀ ਵਾਲਿਆਂ ਨੂੰ 5-4 ਕੰਪਨੀਆਂ ਸਾਰੇ ਦੇਸ਼ ਚ, ਕੋਈ ਜ਼ਿਆਦਾ ਲੋਕ ਥੋੜੀ ਨੇ, ਵਹੀ 5-4 ਕੰਪਨੀਆਂ ਉਨੀ ਮੈਂ ਕੰਪੀਟੀਸ਼ਨ ਹੋਤਾ, ਬਹੁਤ ਕੰਪੀਟੀਸ਼ਨ ਹੋਤਾ, ਅਨਨੈਚੁਰਲ ਗੱਲਾਂ ਕਰਾਂਗੇ ਕੁਛ ਇਹਦੇ ਵਿੱਚੋਂ। ਸੋ ਉਹਨਾਂ ਨੂੰ ਇਕੱਠੀਆਂ ਕਰਕੇ ਇਹਨਾਂ ਨੇ ਕਿਹਾ ਕਿ ਬਈ ਇਹਨਾਂ ਨੂੰ ਬੁਲਾ ਕੇ ਪੁੱਛਿਆ ਜਾਵੇ ਕਿ ਤੁਹਾਡੇ ਕੀ ਹਾਲਾਤ ਨੇ ਤੇ ਕੀ ਉਹ ਭਾਈ ਇੰਨੀਆਂ ਮਹਿੰਗੀਆਂ ਕਾਤੋਂ ਆ ਸਾਜੋ ਸਮਾਨ। ਉਹਦੇ ਵਿੱਚ ਸੋਬੀਜ਼ ਜੋ ਆਪਾਂ ਨੂੰ ਸਟੋਰ ਦੇਖਦੇ ਆ, ਰਿਟੇਲਰ ਦੇ CEO ਆਏ, ਉਹਨਾਂ ਨੇ ਆ ਕੇ 2 ਮੋਟੀ ਜਿਹੀ ਗੱਲ ਕਹੀ ਹੈ। ਪਹਿਲਾਂ ਤਾਂ ਕਹਿੰਦੇ ਕੈਨੇਡਾ ਗਰੋਸਰੀ ਰਿਟੇਲ ਸੈਕਟਰ ਵਨ ਆਫ ਦਾ ਮੋਸਟ ਕੰਪੈਟੀਟਿਵ ਔਨ ਅਰਥ, ਇਸ ਧਰਤੀ ਦੇ ਉੱਤੇ ਸਭ ਤੋਂ ਜ਼ਿਆਦਾ ਜੋ ਮੁਕਾਬਲੇ ਦਾ ਸਾਹਮਣਾ ਕਰ ਰਿਹਾ ਉਹ ਕੈਨੇਡਾ ਦਾ ਰਿਟੇਲ ਸੈਕਟਰ ਹੈ, ਠੀਕ ਹੈ ਜੀ, ਜਿਹੜੇ ਰਿਟੇਲ ਚ ਪਰਚੂਨ ਦਾ ਕਾਰੋਬਾਰ ਕਰਦੇ ਨੇ, ਪਰਚੂਨ ਦੇ ਅਸੀਂ ਵੱਡੇ ਕਾਰੋਬਾਰੀ ਹੈ, ਸਭ ਤੋਂ ਜ਼ਿਆਦਾ ਮੁਕਾਬਲੇ ਦੀ ਮਾਰ ਸਾਨੂੰ ਪੈ ਰਹੀ ਹੈ। ਇੰਨਾ ਧਰਤੀ ਤੇ ਹੋਰ ਕਿਸੇ ਦਾ ਮੁਕਾਬਲਾ ਨਹੀਂ, ਨਾ ਕਿਸਾਨੀ ਦਾ, ਨਾ ਲੇਬਰ ਦਾ, ਠੀਕ ਹੈ ਜੀ, ਨਾ ਹੀ ਘੱਟੋ ਘੱਟ ਲੇਬਰ ਦਾ, ਕਿਸੇ ਨੂੰ ਨਹੀਂ ਹੈ। ਸਭ ਤੋਂ ਜ਼ਿਆਦਾ ਮੁਕਾਬਲੇ ਦੀ ਮਾਰ ਸਿਰਫ 8-10 ਗਰੋਸਰੀ ਸਟੋਰਾਂ ਨੇ ਪਈ ਹੋਈ। ਪਤਾ ਨਹੀਂ ਕਿਉਂ ਖਬਰੋਂ ਮੈਂ ਇਹ ਆ ਜਾਤਾ ਹੈ ਕਿ ਇਨਕਾ ਮੁਨਾਫਾ ਵੀ ਬਹੁਤ ਜ਼ਿਆਦਾ ਹੋ ਰਿਹਾ ਹੈ, ਪਰ ਮੁਕਾਬਲਾ ਸਭ ਤੋਂ ਜ਼ਿਆਦਾ ਕਠਿਨ ਉਹ ਹਮਦੇ ਉੱਪਰ ਪੜ ਰਿਹਾ ਹੈ। ਨਿਊ ਡੈਮੋਕ੍ਰੈਟ ਪਾਰਟੀ NDP ਦੇ MP ਨੇ ਐਲਿਸਟਰ ਮੈਕਗ੍ਰੈਗਰ, ਉਹ ਕਹਿੰਦੇ ਵੀ ਮੈਂ ਇਹਨਾਂ ਸਟੋਰ ਦਾ ਸਾਰਾ ਕੁਛ ਜੋ ਗੱਲਾਂ ਬਾਤਾਂ ਇਹਨਾਂ ਨੇ ਭੇਜੀਆਂ ਰਿਪੋਰਟਸ ਆਪਣੀਆਂ, ਮੇਜਰ ਗਰੋਸਰਸ ਦੇ ਪਲਾਨ ਕਿ ਕਿਵੇਂ ਇਹ ਪ੍ਰਾਈਸਿਸ ਨੂੰ ਸਟੇਬਲਾਈਜ਼ ਕਰਨਗੇ, ਮੈਂ ਦੇਖੀ ਰਿਪੋਰਟ ਤੇ ਕਹਿੰਦੇ ਵੀ ਆਈ ਐਮ ਅਨਇੰਪ੍ਰੈਸਡ, ਮੈਨੂੰ ਤਾਂ ਕਹਿੰਦੇ ਉਹਦੇ ਵਿੱਚ ਕੁਛ ਵੀ ਮਨ ਨੂੰ ਨਹੀਂ ਪਾਇਆ ਕਿ ਭਾਈ ਇਹਦੇ ਵਿੱਚ ਕਿਹੜੀ ਚੀਜ਼ ਇਹ ਚੰਗੀ ਕਰਨ ਲੱਗੇ ਹੋਇਆ। ਮੈਕਗ੍ਰੈਗਰ ਕਹਿੰਦੇ ਆ, ਕਹਿੰਦੇ ਵੀ ਕੁਸ਼ਚਨ ਆਵਰ ਪੀਰੀਅਡ ਪਾਰਲੀਮੈਂਟ ਦੇ ਵਿੱਚ ਜਦੋਂ ਉੱਠੇ ਆ ਤੇ ਇਹਨਾਂ ਨੇ ਆ ਕੇ ਇਹ ਗੱਲ ਦੇਖੀ ਤੇ ਕਹਿੰਦੇ ਵੀ ਮੈਨੂੰ ਤਾਂ ਜੋ ਇਹਨਾਂ ਨੇ ਪੇਸ਼ ਗੱਲਾਂ ਬਾਤਾਂ ਕੀਤੀਆਂ ਉਹਦੇ ਵਿੱਚੋਂ ਕੁਛ ਵੀ ਨਹੀਂ ਜਚਿਆ, ਠੀਕ ਹੈ ਜੀ। ਤੇ ਕੈਨੇਡਾ ਦੇ ਲੋਕ ਆ ਜਿਹੜੇ ਉਹ ਹਾਇਰ ਪ੍ਰਾਈਸਿਸ ਦੇ ਨਾਲ ਫੇਸ ਕਰ ਰਹੇ ਆ ਕਿ ਬੋਝ ਇਹਨਾਂ ਦੇ ਉੱਤੇ ਜ਼ਿਆਦਾ। ਸੋ ਜਿਹੜੇ ਮਾਈਕਲ ਮੈਡਲਾਈਨ CEO ਨੇ ਐਮਪਾਇਰ ਕੰਪਨੀ ਲਿਮਿਟਡ, ਇਹ ਐਮਪਾਇਰ ਕੰਪਨੀ ਲਿਮਿਟਡ ਹੀ ਪਿੱਛੇ ਬੈਠ ਕੇ ਸੋਬੀਜ਼ ਦੇ ਸਟੋਰਸ ਨੂੰ ਚਲਾਉਂਦੀ ਹੈ। ਇਹ ਆਪਣੇ ਵੱਲੋਂ ਕੀ ਬਿਆਨ ਦਿੰਦੇ, ਪਹਿਲੇ ਇਹਨਾਂ ਦਾ ਆਪਾਂ ਧਿਆਨ ਨਾਲ ਸੁਣ ਲਈਏ। ਇਹ ਕਹਿੰਦੇ ਆਲਦੋ ਆਰ ਕੰਟਰੀਜ਼ ਫੂਡ ਇਨਫਲੇਸ਼ਨ ਹੈਜ਼ ਬੀਨ ਅਮੰਗ ਦਾ ਲੋਸਟ ਇਨ ਦਾ ਵਰਲਡ ਐਂਡ ਕੈਨੇਡਾ ਇਜ਼ ਅਮੰਗ ਦਾ ਮੋਸਟ ਕੰਪੈਟੀਟਿਵ ਨੇਸ਼ਨਸ ਔਨ ਅਰਥ ਵੈਨ ਇਟ ਕਮਸ ਟੂ ਗਰੋਸਰੀ ਰਿਟੇਲ, ਦਿਸ ਪ੍ਰੋਵਾਈਡ ਲਿਟਲ ਕੰਫਰਟ ਟੂ ਕੈਨੇਡੀਅਨਸ ਹੂ ਆਰ ਸਟਰਗਲਿੰਗ। ਕਹਿੰਦੇ ਬਿਲਕੁਲ ਇਹ ਗੱਲ ਤਾਂ ਅਸੀਂ ਮੰਨਦੇ ਹਾਂ ਕਿ ਕੈਨੇਡਾ ਦੇ ਵਿੱਚ ਫੂਡ ਇਨਫਲੇਸ਼ਨ ਜਿਹੜੀ ਹੈਗੀ ਹੈ ਉਹ ਤਾਂ ਹੈਗੀ ਆ, ਪਰ ਉਹ ਜੇ ਦੁਨੀਆ ਪੱਧਰ ਦੇ ਉੱਤੇ ਆ ਕੇ ਦੇਖੋ ਤਾਂ ਮਹਿੰਗਾਈ ਦੀ ਮਾਰ ਖਾਣ ਪਦਾਰਥਾਂ ਨੂੰ ਲੈ ਕੇ ਕੈਨੇਡਾ ਚ ਦੁਨੀਆਂ ਦੇ ਹਿਸਾਬ ਨਾਲ ਘੱਟ ਹੈ, ਠੀਕ ਹੈ ਜੀ। ਤੇ ਕੈਨੇਡਾ ਦੇ ਵਿੱਚ ਸਭ ਤੋਂ ਜ਼ਿਆਦਾ ਕੰਪੀਟੀਸ਼ਨ ਰਿਟੇਲ ਸਟੋਰਸ ਕਰ ਰਹੇ ਨੇ, ਯਾਨੀ ਕਿ ਅਸੀਂ ਤਾਂ ਇੱਕ ਦੂਜੇ ਤੋਂ ਪ੍ਰਾਈਸ ਘਟਾਵਾਂਗੇ, ਸਾਡੇ ਤੇ ਪੂਰਾ ਮੁਕਾਬਲੇ ਦਾ ਬੋਝ ਹੈ, ਤੇ ਦੁਨੀਆਂ ਭਰ ਦੇ ਹਿਸਾਬ ਨਾਲ ਸਾਡੇ ਮਹਿੰਗਾਈ ਘੱਟ ਹੈ। ਹਾਂ, ਇੰਨੀ ਗੱਲ ਕਹਿੰਦੇ ਸੱਚੀ ਹੈ, ਕੈਨੇਡੀਅਨਸ ਤੇ ਫਿਰ ਵੀ ਜ਼ੋਰ ਹੈ। ਇਹ ਬਾਂਦਰਾਂ ਨੂੰ ਟਪੂਸੀਆਂ ਲਾਉਣ ਵਾਲਾ ਕੰਮ ਹੋ ਗਿਆ ਕਿ ਭੱਜ ਨੱਠ ਅਸੀਂ ਬਹੁਤ ਕਰ ਰਹੇ ਹਾਂ, ਸਾਹੋ ਸਾਹ ਹੋਏ ਪਏ ਹਾਂ, ਸਾਡੇ ਜਿੰਨਾ ਮੁਕਾਬਲਾ ਕਿਤੇ ਨਹੀਂ, ਤੇ ਕੈਨੇਡਾ ਵਿੱਚ ਦੁਨੀਆਂ ਭਰ ਦੀ ਮਹਿੰਗਾਈ ਵੀ ਕਿਤੇ ਨਹੀਂ, ਪਰ ਫਿਰ ਵੀ ਪੈਂਦੇ ਬੜੀ ਹੈਰਾਨੀ ਜਿਹੜਾ ਕੰਮ ਹੈ। ਫਿਰ ਲਾਈਨਾਂ ਕੈਨੇਡਾ ਚ ਹੀ ਲੱਗਣੀਆਂ ਸੀ ਯਾਰ, ਪਰ ਆਪਾਂ ਇਹਨਾਂ ਨੂੰ ਕੁਛ ਕਹਿ ਨਹੀਂ ਸਕਦੇ, ਪੜ੍ਹੇ ਨਹੀਂ ਆ ਨਾ, ਕਦੀ ਨੌਕਰੀ ਕਰਨੀ ਪੜ ਜਾਏਗੀ। ਤੇ ਹੁਣ ਇਹਨਾਂ ਦੀ ਕਮੇਟੀ ਨੂੰ ਜਦੋਂ ਹੁਣ ਪਾਰਲੀਮੈਂਟ ਨੇ ਕੀ ਕੀਤਾ ਕਿ ਸਾਰਿਆਂ ਨੂੰ ਬੁਲਾ ਲਓ ਭਾਈ, ਸਾਰਿਆਂ ਨੂੰ ਬੁਲਾ ਲਓ, ਇਕੱਲੇ ਇਕੱਲੇ ਦੀ ਗੱਲ ਸੁਣੋ। ਹੁਣ ਇਹਨਾਂ ਨੇ ਆਪਣਾ ਮੋਟੀ ਮੋਟੀ ਗੱਲ ਕਹਿਤੀ ਕਿ ਦੁਨੀਆਂ ਭਰ ਦੇ ਵਿੱਚ ਉਨੀ ਮਹਿੰਗਾਈ ਨਹੀਂ ਹੈ ਜਿੰਨੀ ਕੈਨੇਡਾ ਚ ਹੈ, ਘੱਟ ਹੈ। ਦੁਨੀਆਂ ਭਰ ਦੇ ਵਿੱਚ ਮਹਿੰਗਾਈ ਜ਼ਿਆਦਾ, ਕੈਨੇਡਾ ਚ ਮਹਿੰਗਾਈ ਘੱਟ ਹੈ। ਕੈਨੇਡਾ ਵਿੱਚ ਮੁਕਾਬਲਾ ਬੜਾ ਸਖਤ ਹੈ ਪਰਚੂਨ ਦਾ ਜਿਹੜਾ ਕਾਰੋਬਾਰ ਕਰਦੇ ਆ, ਪਰ ਇਹ ਵੀ ਗੱਲ ਕਹਿੰਦੇ ਸੱਚ ਹੈ ਕਿ ਕੈਨੇਡਾ ਦੇ ਲੋਕਾਂ ਨੂੰ ਫਾਇਦਾ ਵੀ ਘੱਟ ਹੀ ਹੋ ਰਿਹਾ, ਇਹ ਵੀ ਗੱਲ ਕਹਿਤੀ। ਹੁਣ ਇੰਡਸਟਰੀ ਮਿਨਿਸਟਰ ਨੇ ਫਰਾਂਸਵਾ ਫਿਲਿਪ ਸ਼ੈਂਪੇਨ, ਉਹਨਾਂ ਨੇ ਇਸੇ ਫਾਲ ਦੇ ਵਿੱਚ ਕਿਹਾ ਸੀਗਾ ਕਿ ਮੇਜਰ ਗਰੋਸਰਸ ਨੂੰ ਬੁਲਾਇਆ ਪ੍ਰਚੂਨ ਦਾ ਕਾਰੋਬਾਰ ਕਰਦੇ ਜਿਵੇਂ ਲੋਬਲੋ, ਮੈਕਰੋ, ਐਮਪਾਇਰ, ਵਾਲਮਾਰਟ ਐਂਡ ਕੋਸਕੋ, ਇਹਨਾਂ ਨੂੰ ਕਿਹਾ ਵੀ ਭਾਈ ਤੁਸੀਂ ਆਪੋ ਆਪਣੇ ਪਲਾਨ ਲਿਆ ਕੇ ਸਾਡੇ ਮੂਹਰੇ ਰੱਖੋ, ਅਸੀਂ ਦੇਖ ਲਈਏ ਕਿ ਦੇਸ਼ ਦੇ ਵਿੱਚ ਫੂਡ ਪ੍ਰਾਈਸਿਸ ਨੂੰ ਕਿਵੇਂ ਕੰਟਰੋਲ ਚ ਕੀਤਾ, ਕੰਟਰੋਲ ਮਾਰਕੀਟ ਕੰਟਰੋਲ ਨਹੀਂ, ਫੂਡ ਪ੍ਰਾਈਸਿਸ ਨੂੰ ਕਿਵੇਂ ਸੈੱਟ ਕੀਤਾ ਜਾ ਸਕੇ, ਕੁਛ ਐਸੀ ਐਸੀ ਬਾਤ ਜੋ ਵੀ ਮਤਲਬ ਜੋ ਕਹਿਣਾ ਉਹ ਨਹੀਂ ਕਹਿਣਾ, ਜੋ ਨਹੀਂ ਕਹਿਣਾ ਸੀ ਉਹ ਤਾਂ ਕਹਿਣਾ ਹੀ ਨਹੀਂ ਹੈ। ਸੋ ਕੰਟਰੋਲ ਹੋ ਨਹੀਂ ਸਕਦਾ, ਮਾਰਕੀਟ ਤੇ ਕੰਟਰੋਲ ਕਰਨ ਦੀ ਗੱਲ ਨਹੀਂ, ਵੀ ਆਪ ਹੀ ਲੋਕ ਬਤਾ ਦਿਓ ਨਾ ਕਿਆ ਹੋ ਕਿਆ ਸਕਦਾ ਹੈ, ਥੋੜੇ ਜਿਹੇ ਲੋਕ ਜ਼ਿਆਦਾ ਪਰੇਸ਼ਾਨ ਹੋ ਰਹੇ ਹੈ, ਕਰਨਾ ਤਾਂ ਕੁਛ ਵੀ ਨਹੀਂ ਐਕਚੁਅਲੀ। ਹੁਣ ਮੈਨੂੰ ਇਹ ਵੀ ਪਤਾ ਲੱਗਦਾ ਜਦੋਂ ਅਸੀਂ ਫ੍ਰੀ ਮਾਰਕੀਟ ਚ ਯਕੀਨ ਕਰਦੇ, ਲੈਟ ਦਾ ਮਾਰਕੀਟ ਪਲੇਅਰਸ ਪਲੇ ਦੇਅਰ ਗੇਮਸ, ਉਹ ਵਧੀਆ ਖੇਡ ਰਹੇ ਨੇ, ਇਹਨਾਂ ਚ ਕੋਈ ਰੈਫਰੀ ਤੇ ਅੰਪਾਇਰ ਦੀ ਲੋੜ ਨਹੀਂ ਹੈਗੀ, ਕਿਉਂਕਿ ਜਿਹੜਾ ਬੰਦਾ ਫਾਊਲ ਖੇਡੂਗਾ ਉਹ ਮਾਰਕੀਟ ਚੋਂ ਬਾਹਰ ਹੋ ਜਾਏਗਾ। ਮਾਰਕੀਟ ਤਾਂ ਸੱਚ ਤੇ ਝੂਠ ਦਾ ਨਿਤਾਰਾ ਕਰਦੀ ਹੈ, ਤੇ ਇਹਦੇ ਵਿੱਚ ਕੀ ਹੈ। ਹੁਣ ਕਹਿੰਦੇ ਕੰਪੀਟੀਸ਼ਨ ਕਰੋ, ਵੀ ਕੰਪੀਟੀਸ਼ਨ ਕਰਨਾ ਤੁਸੀਂ ਸਿਖਾਓਗੇ? ਅੱਜ ਮੈਨੂੰ ਪਤਾ ਹੈ ਵੀ ਜੇ ਇਹ ਸੋਬੀਸ ਦੀ ਬਜਾਏ ਮੈਂ ਕੋਸਕੋ ਹਾਂ, ਮੇਰਾ ਬਿਜ਼ਨਸ ਵਧੇ ਤਾਂ ਮੈਂ ਸੋਬੀਸ ਨੂੰ ਖਾ ਜਾਵਾਂ, ਤੇ ਇਹਦੇ ਵਿੱਚ ਮੈਨੂੰ ਨੀ ਪਤਾ ਮੈਂ ਕੰਪੀਟੀਸ਼ਨ ਕਰਨਾ। ਉਹ ਫਿਰ ਇਹ ਕੰਪੀਟੀਸ਼ਨ ਕਰਨਾ ਭੁੱਲ ਕਿਉਂ ਰਹੇ ਆ? ਹੁਣ 10 ਬੰਦੇ ਆ, ਉਹਨਾਂ ਨੂੰ ਪਤਾ ਵੀ ਜਿਹੜਾ ਬਿਜ਼ਨਸ ਨੂੰ ਵਧਾਊਗਾ ਉਸੇ ਦੀ ਤਰੱਕੀ ਹੋਊਗੀ। ਵਾਈ ਦੇ ਆਰ ਨਾਟ ਕੰਪੀਟਿੰਗ ਵਿਦ ਈਚ ਅਦਰ? ਲਾਈਕ ਦਿਸ ਇਜ਼ ਦੀ ਮੋਸਟ ਅਨਨੈਚੁਰਲ ਥਿੰਗ ਦੈਟ ਆਈ ਹੈਵ ਟੂ ਰੀਡ ਇਨ ਦਾ ਫਸਟ ਵਰਲਡ ਕੰਟਰੀ, ਕਿ ਕੰਪੀਟੀਸ਼ਨ ਨਹੀਂ ਹੋ ਰਿਹਾ ਮੁਲਕ ਮੇ। ਉਹ ਕਹਿੰਦੇ ਮੋਸਟ ਕੰਪੈਟੀਟਿਵ ਗਰਾਊਂਡ ਆ, ਇੱਥੇ ਤਾਂ ਕਹਿੰਦੇ ਬੰਦਾ ਸਰਵਾਈਵ ਨਹੀਂ ਕਰ ਸਕਦਾ। ਹੁਣ ਇਹ ਕਹਿੰਦੇ ਹਿਸਟੋਰੀਕਲੀ ਅਸੀਂ 90% ਜਿਹੜਾ ਪੈਕੇਜਡ ਫੂਡ ਪ੍ਰੋਡਕਟਸ ਨੇ ਉਹਨਾਂ ਦੇ ਪ੍ਰਾਈਸ ਨਵੰਬਰ ਟੂ ਜਨਵਰੀ ਤੱਕ ਫਰੀਜ਼ ਕੀਤੇ ਹੋਏ ਆ, ਕਿ ਡੱਬਾ ਬੰਦ ਖਾਣੇ ਜਿਹੜੇ ਅਸੀਂ ਲਿਆਂਦੇ ਆ ਉਹਨਾਂ ਦੀ ਕੀਮਤਾਂ ਦੇ ਵਿੱਚ ਕੋਈ ਵਾਧਾ ਨਹੀਂ ਹੋਊਗਾ। ਨਵੰਬਰ ਤੋਂ ਤਾਂ ਹੋਊਗਾ ਨਹੀਂ, ਪਰ ਪਿਛਲੇ ਸਮੇਂ ਦੌਰਾਨ ਜੇ 5.5% ਦੀ ਮਹਿੰਗਾਈ ਦਰ ਆਲਰੇਡੀ ਆ ਚੁੱਕੀ ਹੈ, ਤੇ ਉਹ ਬ੍ਰੈਡਾਂ ਵਾਲਿਆਂ ਦਾ ਘਪਲਾ ਜਿਹੜਾ ਆਪਣਾ ਹੈ, ਔਰ ਘਪਲਾ ਨਹੀਂ ਕਹਿਣਾ ਨਹੀਂ, ਅੱਛੀ ਬਾਤ ਹੈ ਜੋ ਉਹਨਾਂ ਬ੍ਰੈਡ ਕੰਪਨੀ ਨੇ ਜੋ ਬੜੇ ਇਮਾਨਦਾਰੀ ਸੇ ਕੰਮ ਕੀਆ ਔਰ ਫਿਰ ਵੀ ਕੁਛ ਕੀਮਤ ਬੜ ਗਈ ਸੀ, ਉਹਨਾਂ ਨੂੰ ਧਿਆਨ ਚ ਰੱਖਦਿਆਂ ਮੈਨੂੰ ਲੱਗਦਾ ਨੀ। ਜਿਸ ਤਰ੍ਹਾਂ ਹੁਣ ਤੁਸੀਂ ਇਹਨੂੰ ਕਿਵੇਂ ਮੰਨਿਆ ਕਿ ਨਵੰਬਰ ਦਾ ਜਿਹੜਾ ਪ੍ਰਾਈਸ ਹੈ, ਇਫ ਯੂ ਫਰੀਜ਼ ਇਟ ਫੋਰ 3 months, ਨਵੰਬਰ, ਦਸੰਬਰ ਐਂਡ ਜਨਵਰੀ, ਮਤਲਬ ਇਹ ਜੈਨੂਨ ਪ੍ਰਾਈਸ ਹੈ ਜੀ, ਇਸ 'ਚ 3 ਮਹੀਨੇ ਵਾਧਾ ਨਹੀਂ ਹੁੰਦਾ। ਤੇ ਇਹ ਇਹਦੇ ਵਿੱਚ ਹੁਣ ਗੱਲ ਆਉਂਦੀ ਹੈ ਕਿ ਫੇਅਰ ਪ੍ਰਾਈਸ ਮੈਨ ਦਾ ਵਰਡ ਹੋਣਾ ਚਾਹੀਦਾ ਕਿ ਆਖਿਰ ਕਿਤਨੀ ਕੀਮਤ ਜਾਇਜ਼ ਕੀਮਤ ਹੈ। ਹੁਣ ਤੁਸੀਂ ਕਹਿੰਦੇ ਹੋ ਕਿ ਕੰਪੀਟੀਸ਼ਨ ਤੋਂ ਬਾਅਦ ਕੀਮਤ ਦਾ ਨਿਰਧਾਰਨ ਹੋਊਗਾ, ਸਾਨੂੰ ਵੀ ਉਹ ਕਹਿ ਦਿੰਦੇ ਪ੍ਰਾਈਸ ਬੀਟ ਕਰੋ। ਇੱਕ ਸਟੋਰ ਦੇ ਉੱਤੇ ਉਹ ਲਿਖ ਦੇਣਗੇ ਜੀ 1 pound, ਦੂਜਾ ਕਹਿ ਦੂਗਾ ਜੀ ਇਸ ਤਾਂ 2 pound ਵਾਲੇ ਪੈਕਟ ਤੇ ਕੀਤਾ ਹੋਇਆ ਜੀ ਰੇਟ ਇੰਨਾ, ਤੇ ਉਹਨੇ ਚ ਉਹ ਪ੍ਰਾਈਸ ਮੈਚ ਕਦੇ ਹੋ ਜਾਂਦਾ, ਮਾੜਾ ਮੋਟਾ ਕਰ ਦਿੰਦੇ, ਕਦੇ ਨਹੀਂ ਵੀ ਕਰਦੇ। ਸੋ ਕਹਿੰਦੇ ਆ ਇਹ ਕੰਪਨੀਆਂ ਹੁਣ ਕੀ ਕਹਿੰਦੇ, ਕਹਿੰਦੇ ਵੀ ਹੈਵ meaningful plans and development to help stabilize food prices past January, but will not discuss these publicly. ਇੱਕ ਤੋਂ ਯਾਰ ਸਭੀ ਲੋਕ ਗੁਪਤ ਰੂਮ ਸੇ ਪਰੇਸ਼ਾਨ, ਇਹ ਵੀ ਪਬਲਿਕਲੀ ਗੱਲ ਨਹੀਂ ਕਰਨਾ ਚਾਹੁੰਦੇ, ਮਿਨਿਸਟਰ ਸਾਡੇ ਪਬਲਿਕਲੀ ਗੱਲ ਨਹੀਂ ਕਰਨਾ ਚਾਹੁੰਦੇ, ਕਿਤੇ ਕੋਈ ਬਜ਼ੁਰਗਾਂ ਨੇ ਕੋਈ ਕੇਂਦਰ ਬਣਾਉਣਾ ਹੋਵੇ ਉਹ ਨਹੀਂ ਗੱਲ ਕਰਨਾ ਚਾਹੁੰਦੇ, ਯਾਰ ਸਾਡੇ ਨਾਲ ਕੋਈ ਗੱਲ ਹੀ ਨਹੀਂ ਕਰਦਾ। ਡੈਮੋਕ੍ਰੇਸੀ ਦੇ ਵਿੱਚ ਪਬਲਿਕ ਤੋਂ ਹਰ ਗੱਲ ਚੋਰੀ, ਜਿੰਨੀਆਂ ਖਬਰਾਂ ਪੜ੍ਹਦੇ ਆ ਹਰ ਤੀਜੇ ਦਿਨ ਖਬਰ ਦੇ ਵਿੱਚ ਆ ਜਾਂਦਾ ਕਿ ਇਨਕੋ ਮਤ ਬਤਾਨਾ, ਅਰੇ ਹਮ ਹੈ ਕੌਣ, ਹਮ ਕਿਸਕੋ ਜਾ ਕੇ ਬਤਾ ਦੇਂਗੇ, ਹਮ ਹੈ ਕੌਣ, ਕੀ ਨੁਕਸਾਨ ਕਰਾਂਗੇ ਦੇਸ਼ ਦਾ, ਉਹ ਚੀਜ਼ ਤਾਂ ਇੱਥੇ। ਤਾਰਿਕ ਸਾਹਿਬ ਸਾਡੇ ਨਾਲ ਕਾਲ ਤੇ ਨੇ ਜੀ, ਪਹਿਲਾਂ ਮੈਂ ਉਹਨਾਂ ਦੀ ਗੱਲ ਸੁਣਦਾ, ਆਈ ਐਮ ਸੋਰੀ। ਹਾਂਜੀ ਤਾਰਿਕ ਸਾਹਿਬ
ਜੀ, ਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਤਾਰਿਕ ਸਾਹਿਬ, ਸਤਿ ਸ੍ਰੀ ਅਕਾਲ ਜੀ।
ਅੱਛਾ ਜੀ, ਚੀਜ਼ ਹੈ ਕਿ ਨਾ ਤੁਸੀਂ ਡੈਮੋਕ੍ਰੇਸੀ ਦੀ ਗੱਲ ਕਰ ਰਹੇ ਹੋ, ਪਰ ਮੈਂ ਇਸ ਦੀ ਕਰ ਲੈਣੇ ਡੈਮੋਕ੍ਰੇਸੀ ਦੇ ਵਿੱਚ ਜਿਹੜੀ ਇੱਥੇ ਅੰਟਾਰੀਓ ਦੀ ਹੈ ਨਾ, ਤੇ ਆਪਣੀ ਮਨਮਾਨੀ
ਨਾਲ
ਮਨਮਾਨੀ ਨਾਲ ਹੋ ਰਿਹਾ ਸੀ। ਠੀਕ ਹੈ ਜੀ। ਹੁਣ ਦੋ ਦਿਨ ਹੋਏ ਨੇ ਇੱਥੋਂ ਦੇ ਲੀਡਰ ਬੋਨੀ ਕਰੋਮੀ ਸਾਹਿਬ ਬਣੇ ਨੇ, ਉਹਨਾਂ ਨੇ ਚਿਕਾਗ ਤਕਰੀਰ ਕੀਤੀ ਹੈ। ਹੁਣ ਹੁਣ ਜਿਹੜੀ ਘੁੰਮਦੀ ਪਾਰਟੀ ਉਹਨਾਂ ਦੇ ਐਵੇਂ ਜਨਾਬੇ ਲਈ ਇੰਟਰਵਿਊ ਆਉਣ ਲੱਗ ਪਏ ਨੇ ਤੇ ਦੌੜਾਂ ਲੱਗ ਗਈਆਂ ਜੀ, ਅਸੀਂ ਵੀ ਕੰਮ ਕਰਾਂਗੇ। ਡੈਮੋਕ੍ਰੇਸੀ ਅਸਲ ਹੁਸਨ ਹੁੰਦਾ ਕਿ ਇੱਕ ਸਟਰੋਂਗ ਆਪੋਜੀਸ਼ਨ ਚਾਹੀਦੀ ਹੈ। ਠੀਕ ਹੈ, ਤੁਸੀਂ ਇਨਫਲੇਸ਼ਨ ਦੀ ਗੱਲ ਕਰ ਰਹੇ ਹੋ। ਇਨਫਲੇਸ਼ਨ ਕੈਨੇਡਾ ਦੇ ਵਿੱਚ ਪਹਿਲੀ ਵਾਰੀ ਐਕਸਪੀਰੀਅੰਸ ਹੋਇਆ ਕਿ ਪੈਂਡੇਮਿਕ ਤੋਂ ਬਾਅਦ ਜਿਵੇਂ ਏਦਾਂ ਕਿ ਆਰਗਨਾਈਜ਼ ਤਰੀਕੇ ਨਾਲ ਹੀ ਇਹ ਇਨਫਲੇਸ਼ਨ ਹੋਈ। ਤੁਹਾਡਾ ਵੀ ਇਹ ਤੇ ਸਹੀ ਐਕਸਪੀਰੀਅੰਸ ਹੈ ਜੀ?
ਤਾਰਿਕ ਸਰ, ਇੱਕ ਲਾਈਨ ਮੈਂ ਵਿੱਚ ਥੋੜੀ ਜਿਹੀ ਮੈਨੂੰ ਘੱਟ ਸੁਣਾਈ ਦਿੱਤੇ ਲਾਸਟ, ਕੀ ਕਿਹਾ ਸੀ ਤੁਸੀਂ? ਪੈਂਡੇਮਿਕ ਤੋਂ ਬਾਅਦ ਇਨਫਲੇਸ਼ਨ,
ਜਿਹੜੀ ਇਨਫਲੇਸ਼ਨ ਹਮੇਸ਼ਾ ਹੀ ਕਹਿੰਦਾ ਦੂਜੇ ਦੁਨੀਆਂ ਨਾਲੋਂ ਇੱਥੇ ਮਹਿੰਗਾਈ ਥੋੜੀ ਪਰਸੈਂਟੇਜ ਜ਼ਿਆਦਾ ਆ ਰਹੀ ਹੈ ਹਮੇਸ਼ਾ ਇੱਥੇ ਨਾ, ਮਗਰ
ਜ਼ਿਆਦਾ ਰਹੀ ਹੈ ਹਿਸਟੋਰੀਕਲੀ। ਅੱਛਾ ਜੀ,
ਹਾਂ ਹਿਸਟੋਰੀਕਲੀ ਪੈਂਡੇਮਿਕ ਤੋਂ ਬਾਅਦ ਇੱਥੇ ਜਿਹੜੀ ਇਨਫਲੇਸ਼ਨ ਹੋਈ ਹੈ, ਔਰ ਇਸ ਤੋਂ ਇਲਾਵਾ ਹੋਰ ਬੜਾ ਕੁਛ ਜੋ ਹੋ ਰਿਹਾ ਹੈ ਉਹ ਇੱਕ ਬਕਾਇਦਾ ਯਾਨੀ ਆਰਗਨਾਈਜ਼ ਵੇ ਹੋ ਰਿਹਾ। ਜਾਂ ਤੁਹਾਨੂੰ ਐਕਸਪੀਰੀਅੰਸ ਹੈ ਇਹਦੇ ਉੱਤੇ ਜਾਂ ਕੋਈ ਇਹਦੇ ਉੱਤੇ ਤੁਸੀਂ ਗੱਲ ਕਰੋਗੇ?
ਹਾਂਜੀ, ਕੁਛ ਨਾ ਕੁਛ ਰਸਤਾ ਕੱਢ ਕੇ ਕਰਾਂਗੇ ਸਰ। ਅਦਾਰਿਕ ਸਾਹਿਬ ਥੋੜੀ ਜਿਹੀ ਚਲਾਕੀ ਨਹੀਂ ਕਰਨੀ ਪੈਂਦੀ ਤੇ ਬਾਕੀ ਤਾਂ ਚਲਾ ਠੀਕ ਨੇ, ਕਿਉਂਕਿ ਆਪਾਂ ਨੂੰ ਮੋਟੇ ਤੌਰ ਤੇ ਤਾਂ ਪਤਾ ਹੀ ਹੁੰਦਾ ਵੀ ਹਨਾ ਕੀ ਗੱਲਬਾਤ ਹੋ ਰਹੀ ਹੈ ਉਹ, ਪਰ ਕ੍ਰਾਫਟਮੈਨਸ਼ਿਪ ਥੋੜੀ ਜਿਹੀ ਲਾਉਣੀ ਪੈ ਜਾਂਦੀ ਹੈ ਜੀ। ਮੈਂ ਅੱਜ ਕਿਤੇ ਗੱਲ ਕਰ ਰਿਹਾ ਸੀ, ਮੈਂ ਕਿਹਾ ਯਾਰ ਮੀਡੀਆ ਦੇ ਵਿੱਚ ਸੱਚ ਬੋਲਣਾ ਬੜਾ ਮੁਸ਼ਕਿਲ ਹੈ, ਪਰ ਫਿਕਸ਼ਨ ਦੇ ਵਿੱਚ ਬੜਾ ਬੋਲਿਆ ਜਾ ਸਕਦਾ। ਜੇ ਕਿਤੇ ਮੈਨੂੰ ਨੋਵਲ ਲਿਖਣ ਨੂੰ ਗਿਆ ਹੋਵੇ ਫਿਰ ਤਾਂ ਮੈਂ ਸਾਰੀਆਂ ਗੱਲਾਂ ਚੱਕਦਾ, ਕਿਉਂਕਿ ਹਾਂਜੀ
ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ। ਮੀਡੀਆ ਦੇ ਵਿੱਚ ਤੁਸੀਂ ਸਰਵਾਈਵ ਨਹੀਂ ਕਰ ਸਕੋਗੇ, ਤੁਹਾਡੇ ਤੇ ਠੀਕ ਹੈ। ਔਰ ਮਤਲਬ ਇਹ ਬੜੀ ਗੱਲ ਹੈ ਕਿ ਜਿਹੜੀ ਤੁਸੀਂ ਇਹ ਪ੍ਰੋਗਰਾਮ ਕਰਦੇ ਹੋ ਔਰ ਅਵੇਅਰਨੈਸ ਲਿਆਉਂਦੇ ਹੋ ਲੋਕਾਂ ਦੇ ਉੱਤੇ, ਤੇ ਮਤਲਬ ਇਹਨੂੰ ਪੰਜਾਬੀ ਚ ਕੀ ਆ ਫਿਰ ਬੜਾ ਜਿਗਰੇ ਦਾ ਕੰਮ ਹੈ। ਹਾਂਜੀ ਅੱਛਾ ਹੁਣ ਚੀਜ਼ ਨਹੀਂ, ਮੀਡੀਆ ਦਾ ਤਾਂ ਕੰਮ ਹੀ ਅਸੂਲੀ ਤੌਰ ਤੇ ਹੈ ਨਾ ਡੈਮੋਕ੍ਰੇਸੀ ਦੇ ਵਿੱਚ, ਇੱਕ ਪਾਰਟ ਮੀਡੀਆ ਜਿਹੜਾ ਇਹ ਇੱਕ ਪਿੱਲਰ ਹੈ ਮੇਨ ਦੇ ਵਿੱਚ। ਅਗਰ ਮੀਡੀਆ ਸਟਰੋਂਗ ਨਾ ਹੋਏ, ਮੀਡੀਆ ਸਹੀ ਗੱਲ ਨਾ ਕਰੇ ਤੇ ਫਿਰ ਡੈਮੋਕ੍ਰੇਸੀ ਨਹੀਂ ਹੁੰਦੀ।
ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਗੱਲ ਹੈ।
ਨਿਰਪੱਖ ਹੋ ਕੇ ਤੁਸੀਂ ਗੱਲ ਕਰ ਰਹੇ ਹੋ ਆਪਣੇ ਕਿ ਤੁਹਾਡੇ ਤੇ ਕੋਈ ਕੈਪ ਲਾਏ ਤੇ ਤੁਹਾਨੂੰ ਆਵਾਜ਼ ਚੱਕਣ ਦੀ, ਔਰ ਜਿਹੜੇ ਲੋਕੀ ਸੁਣ ਰਹੇ ਨੇ ਤੁਸੀਂ ਲੋਕਾਂ ਵਾਸਤੇ ਕਰ ਰਹੇ ਹੋ ਨਾ, ਤੇ ਲੋਕਾਂ ਦਾ ਫਰਜ਼ ਬਣਦਾ ਤੁਹਾਡੇ ਨਾਲ ਜੁੜਨ।
ਹਾਂਜੀ ਉਹ ਤਾਂ ਹੈ ਹੀ
ਨਾ। ਹਾਂਜੀ, ਔਰ ਤੁਸੀਂ ਆਪਣੇ ਕੋਈ ਬੈਨੀਫਿਟ ਤੇ ਕਰ ਨਹੀਂ ਰਹੇ, ਠੀਕ ਹੈ ਨਾ। ਔਰ ਪੂਰੇ ਜਿਹੜੀ ਸੋਸਾਇਟੀ ਦੇ ਵਿੱਚ ਕੋਈ ਇੱਕ ਦੋ ਚੰਦ ਲੋਕ ਏਦਾਂ ਦੇ ਜਿਹੜੇ ਮੀਡੀਆ ਚ ਆ ਕੇ ਆਪਣੀ ਜਾਨ ਤੇ ਖੇਡ ਕੇ, ਮੇਰੀ ਗੱਲ ਅੱਜ ਦੇ ਦੌਰ ਦੇ ਵਿੱਚ ਠੀਕ ਹੈ
ਜੀ,
ਪੂਰੀ ਦੁਨੀਆਂ ਦੇ ਵਿੱਚ ਇਹੀ ਹਾਲ ਹੋ ਚੁੱਕਿਆ ਹੈ। ਠੀਕ ਹੈ, ਡੈਮੋਕ੍ਰੇਸੀ ਨੂੰ ਤਾਂ ਘਸੀਟਿਆ ਜਾ ਰਿਹਾ ਹੁਣ ਨਾ, ਠੀਕ ਹੈ ਜੀ। ਮਤਲਬ ਡੈਮੋਕ੍ਰੇਸੀ ਦੇ ਨਾਂ ਤੇ ਤਾਂ ਡਰਾਮੇ ਹੋ ਰਹੇ ਨੇ, ਹਾਂਜੀ। ਔਰ ਇਹ ਜਨਾਬੇ ਵਾਲੀ ਚੀਜ਼ ਆ, ਅਸਲ ਜਿਹੜੇ ਮੁੱਦਾ ਅਸੀਂ ਬਣਾਉਂਦੇ ਹਾਂ ਕਿ ਇੱਥੇ ਮੇਰਾ ਐਕਸਪੀਰੀਅੰਸ ਜਿਹੜਾ ਹੋਇਆ ਕੈਨੇਡਾ ਦੇ ਵਿੱਚ ਕਿ ਪੈਂਡੇਮਿਕ ਤੋਂ ਬਾਅਦ ਕੁਝ ਏਦਾਂ ਦੀ ਗਰੁੱਪਸ ਨੇ ਜਿਹੜੇ ਕੈਟਾਗੋਰਾਈਜ਼ ਕਰ ਰਹੇ ਨੇ ਵੈਕਸੀਨ ਲਾਉਣ ਤੋਂ ਬਾਅਦ ਕਿ ਇਹ ਸੋਸਾਇਟੀ ਨੂੰ ਜਿਵੇਂ ਪੁਰਾਣੇ ਵਕਤਾਂ ਦੇ ਵਿੱਚ ਹਕੂਮਤ ਮਤਲਬ ਦੁਨੀਆਂ ਦੇ ਕਰਨ ਦਾ ਜਿਹੜਾ ਤਰੀਕਾ ਹੁੰਦਾ ਸੀ ਕਿ ਮਤਲਬ ਵਸਾਇਲ ਦੇ ਉੱਤੇ ਕਾਬਜ਼ ਹੋ ਜਾਣਾ, ਠੀਕ ਹੈ ਨਾ ਜੀ। ਉਸੇ ਤਰ੍ਹਾਂ ਦਾ ਡਿਜ਼ਾਇਨ ਕੀਤਾ ਗਿਆ, ਕੈਟਾਗੋਰਾਈਜ਼ ਕੀਤਾ ਜਾਂਦਾ, ਬਕਾਇਦਾ ਗਰੁੱਪਸ ਬਣਾਏ ਨੇ ਕਿ ਉਹਨਾਂ ਨੂੰ ਬਕਾਇਦਾ ਫੰਡਿੰਗ ਹੁੰਦੀ ਹੈ, ਮੇਰੀ ਅਬਜ਼ਰਵੇਸ਼ਨ ਨਾਲ ਤੇ ਫੰਡਿੰਗ ਵੀ ਹੁੰਦੀ ਹੈ ਇਸ
ਤਰ੍ਹਾਂ,
ਠੀਕ ਹੈ ਨਾ ਜੀ। ਉਹ ਮੁਆਸ਼ਰੇ ਦੇ ਸੋਸਾਇਟੀ ਚ ਲੋਕਾਂ ਨੂੰ ਇੱਕ ਗੁਲਾਮੀ ਦੇ ਵੱਲ ਵੀ ਕਿਸੇ ਨੂੰ ਮਤਲਬ ਗਰੋ ਨਹੀਂ ਹੋਣ ਦੇਣਾ, ਯਾਨੀ ਕੈਟਾਗੋਰਾਈਜ਼ ਕਰਨਾ, ਇਹ ਇੱਥੇ ਮੇਰਾ ਐਕਸਪੀਰੀਅੰਸ ਹੋਇਆ ਪੈਂਡੇਮਿਕ ਤੋਂ ਬਾਅਦ। ਤੁਸੀਂ ਅਗਰ ਇਹਦੇ ਗੱਲ ਕਰਨਾ ਚਾਹੋ ਕਰ ਸਕਦੇ ਹੋ, ਮਜ਼ੀਦ ਕੋਈ ਪੁੱਛਣਾ ਚਾਹੋ ਤੇ ਮੈਂ ਤੁਹਾਡੇ ਨਾਲ ਲਾਈਨ ਦੇ ਉੱਤੇ ਹੀ ਪੁੱਛ ਸਕਦੇ।
ਬਿਲਕੁਲ ਕੋਈ ਨੀ ਜੀ, ਮੈਂ ਅੱਗੇ ਗੱਲ ਮੈਂ ਅੱਗੇ ਤੋਰਦਾ ਤੁਹਾਡੀ। ਜਿਹੜੇ ਦੋ ਤਿੰਨ ਪੁਆਇੰਟ ਬੜੇ ਜ਼ਬਰਦਸਤ ਹੈ ਕਿ ਇੱਕ ਤਾਂ ਡੈਮੋਕ੍ਰੇਸੀ ਦੀ ਗੱਲ ਹੈ, ਠੀਕ ਹੈ ਜੀ, ਦੂਸਰੀ ਮਨੁੱਖ ਦੀ ਗੱਲ ਹੈ। ਜੇ ਆਪਾਂ ਜਿਹੜੀ ਹਿਊਮਨ ਹਿਸਟਰੀ ਐਂਡ ਐਵੋਲਿਊਸ਼ਨ ਦੀ ਗੱਲ ਕਰੀਏ ਨਾ, ਹਿਊਮਨ ਮਾਇੰਡ ਦੀ, ਕਿ ਬੜਾ ਲਾਲਚੀ ਹੈ ਐਕਚੁਲੀ ਸਰ। ਜਦੋਂ ਮੈਂ ਆਮ ਤੌਰ ਤੇ ਦੇਖਿਆ ਕਿ ਸਾਡੇ ਵਿੱਚ ਜਿਹੜੇ ਫਿਰਕੂ ਲੋਕ ਨੇ ਉਹ ਪੂਰੀ ਕੌਮੀਅਤ ਨੂੰ ਬਦਨਾਮ ਕਰਦੇ ਹੁੰਦੇ ਨੇ, ਹਨਾ ਜੀ। ਆਪਾਂ ਕਈ ਵਾਰ ਕਹਿਣਗੇ ਜੀ ਇਸਲਾਮੋਫੋਬੀਆ, ਸਿੱਖਾਂ ਦੀ ਗੱਲ ਹੈ, ਹਿੰਦੂਆਂ ਦੀ ਗੱਲ ਹੈ, ਕ੍ਰਿਸਚੀਅਨਾਂ ਦੀ ਗੱਲ ਹੈ, ਹੁੰਦੇ ਕੁਛ ਬੈਡ ਐਲੀਮੈਂਟ ਦੇ ਨਾ ਸਾਰਿਆਂ ਦਾ ਚਲਾਇੰਦਾ। ਅੱਜ ਅਸੀਂ ਸਾਰੇ ਮਨੁੱਖ ਜਾਤੀ ਨੂੰ ਪੂਰੇ ਹਨਾ ਇਨਸਾਨੀਅਤ ਨੂੰ ਹੀ
ਅਸੀਂ ਮਾੜਾ ਕਹਿ ਦਿੰਦੇ ਹਾਂ, ਪੂਰੀ ਇਨਸਾਨੀਅਤ ਮਾੜੀ ਦੀ ਹੈ। ਬਾਕੀ ਇਨਸਾਨੀਅਤ 99% ਹੁੰਦਾ, ਇਹ ਵੀ ਨਹੀਂ ਪਤਾ ਕਿ ਅਸੀਂ ਇਨਸਾਨ ਹੈ, ਉਹ ਤਾਂ ਵਿਚਾਰਿਆਂ ਨੂੰ ਆਪਣੀ ਜ਼ਿੰਦਗੀ ਦਾ ਹੀ ਪਤਾ ਨਹੀਂ ਹੈ। ਚੰਦ ਲੋਕ ਨੇ ਜਿਹੜੇ 0.1% ਹੈ ਜਿਹਨਾਂ ਨੂੰ ਲਾਲਚ ਦੀ ਗਰੀਬ ਦੀ ਬਿਮਾਰੀ ਲੱਗੀ ਹੈ, ਔਰ ਇਹ ਹੈਗੀ ਵੀ 4-5 ਹਜ਼ਾਰ ਸਾਲ ਪੁਰਾਣੀ ਹੈ, ਹਰ ਚੀਜ਼ ਤੇ ਕਬਜ਼ਾ ਕਰਨ ਨੂੰ ਲੈ ਕੇ। ਮੈਂ ਕਈ ਵਾਰ ਦੇਖਦਾ ਹੁੰਦਾ ਕਿ ਇਸ ਬੰਦੇ ਦੀ ਵੀ ਕੋਈ ਔਕਾਤ ਨਹੀਂ ਹੈ ਇਸ ਧਰਤੀ ਦੇ ਸਾਹਮਣੇ। ਹਾਂਜੀ, 4.5 ਬਿਲੀਅਨ ਈਅਰ ਇਹਦੀ ਏਜ ਹੋਵੇ, ਤੇ 70 ਕੁ ਲੱਖ ਸਾਲ ਪਹਿਲਾਂ ਅਸੀਂ ਪਿਛਲੀਆਂ ਲੱਤਾਂ ਤੇ ਖੜਾ ਹੋਣਾ ਸਿੱਖਿਆ, ਤੇ ਕਹਿੰਦੇ ਜੇ 24 ਘੰਟਿਆਂ ਦੇ ਦਿਨ ਵਿੱਚ ਧਰਤੀ ਦੀ ਉਮਰ ਕਰ ਦੋ ਨਾ, ਤੇ ਬੰਦੇ ਨੂੰ ਆਏ ਨੂੰ ਇੱਥੇ 3-4 ਸੈਕਿੰਡ ਹੀ ਹੋਏ ਨੇ। 3-4 ਸੈਕਿੰਡ ਦੇ ਵਿੱਚੋਂ ਵੀ ਅਕਲ ਆਈ ਨੂੰ ਤਾਂ ਉਹਨਾਂ ਦੇ ਵੀ ਮੈਂ ਕਹਿੰਦਾ ਹਜ਼ਾਰਵਾਂ ਹਿੱਸਾ ਹੀ ਲਾ ਲਓ 1 ਸੈਕਿੰਡ ਦਾ, ਜਦੋਂ ਸਾਨੂੰ ਅਕਲ ਆਈ ਹੈ। ਅਕਲ ਵਿੱਚੋਂ ਵੀ ਚਲਾਕੀ ਕਿੰਨੀ ਆ ਗਈ, ਪਰ ਚਲਾਕੀ ਨੇ ਤੁਸੀਂ ਸਰ ਇਹ ਦੇਖੋ ਪਿਛਲੇ 150 ਸਾਲਾਂ ਦੇ ਵਿੱਚ ਇਸ ਧਰਤੀ ਦਾ ਉਹਨਾਂ ਬੁਰਾ ਹਾਲ ਕਰਤਾ ਕਿ 25-30 ਹਜ਼ਾਰ ਸਾਲ ਲੱਗ ਜਾਣਗੇ ਇਹਨੂੰ ਹੁਣ ਸਾਫ ਹੋਣ ਦੇ ਵਿੱਚ। ਇਸ ਤੋਂ ਪਹਿਲਾਂ ਜਿਹੜਾ ਜੰਗਲੀ ਜਾਨਵਰਾਂ ਵਾਲਾ ਇਨਸਾਨ ਸੀ, ਉਹਨੇ ਬਿਲਕੁਲ ਅਨਟੱਚਡ ਐਂਡ ਕਲੀਨ ਵਿਦਆਊਟ ਸਿੰਗਲ ਕਾਰਬਨ ਫੁੱਟਪ੍ਰਿੰਟ ਸਾਨੂੰ ਉਹ ਹੈਰੀਟੇਜ ਵਿਰਾਸਤ ਵਿੱਚ ਧਰਤੀ ਦਿੱਤੀ ਹੈ। ਜਿੰਨੇ ਜੰਗਲੀ ਲੋਕ ਸੀ ਜਿਹਨਾਂ ਨੂੰ ਅਸੀਂ ਅਨਸਿਵਿਲਾਈਜ਼ ਕਹਿੰਦੇ, ਅੱਜ ਵੀ ਮੇਰੀ ਕਿਤੇ ਗੱਲ ਹੋ ਰਹੀ ਸੀਗੀ, ਮੈਂ ਕਿਹਾ ਯਾਰ ਵਟ ਇਜ਼ ਦਿਸ ਸਿਵਿਲਾਈਜੇਸ਼ਨ, 150 ਸਾਲਾਂ ਦੇ ਵਿੱਚ ਅਸੀਂ ਇੰਨਾ ਨਿਊਕਲੀਅਰ ਵੇਸਟ ਪੈਦਾ ਕਰ ਦਿੱਤੀ ਆ, ਪਲਾਸਟਿਕ ਹੈ, ਤੇ ਹੁਣ ਕਹਿੰਦੇ ਜੇ ਪਲਾਸਟਿਕ ਅੱਜ ਵੀ ਖਤਮ ਕਰਨਾ 25,000 ਸਾਲ ਲੱਗਣਗੇ ਇਹਨੂੰ ਦੁਬਾਰਾ ਇਹਨੂੰ ਆਪਣੀ ਨੈਚੁਰਲ ਫਾਰਮ ਦੇ ਵਿੱਚ ਵਾਪਸ ਆਉਣ ਨੂੰ। ਮਤਲਬ ਅਸੀਂ ਜਿਹਨਾਂ ਨੇ 150 ਸਾਲ ਇਸ ਧਰਤੀ ਤੇ ਪਤਾ ਨਹੀਂ ਸਕੂਨ ਨਾਲ ਕੱਟਣੇ ਆ ਕਿ ਨਹੀਂ ਕੱਟਣੇ, 1,000 ਸਾਲਾਂ ਦੀ ਡੈਮੇਜ ਕਰ ਚੁੱਕੇ ਆ। ਇਹ ਸਾਰਾ ਚੱਕਰ ਹੀ ਖਰਾਬ ਹੈ। ਇਹਦੇ ਵਿੱਚ ਛੋਟੇ ਮੋਟੇ ਅਸੀਂ ਜਿਹਨੂੰ ਇਲਜ਼ਾਮ ਤਰਾਸ਼ੀ ਕਰ ਦਿੰਦੇ ਹਾਂ, ਕਦੇ ਇਜ਼ਰਾਈਲ ਹੈ, ਕਦੇ ਪੈਲਸਤੀਨ ਹੈ, ਕਦੇ ਇੰਡੀਆ ਹੈ, ਕਦੇ ਪਾਕਿਸਤਾਨ ਹੈ। ਮੈਂ ਇਹ ਕਹਿਣਾ ਹੁੰਦਾ ਦਿਸ ਇਜ਼ ਦੀ ਟ੍ਰੈਜਡੀ ਆਫ ਮਾਈ ਟਾਈਮ, ਸੋ ਦੈਟ ਵੀ ਹੈਵ ਟੂ ਡਿਸਕਸ ਦੀਸ ਨਿਊਜ਼। ਇਸ ਤੋਂ ਸਾਨੂੰ ਬਹੁਤ ਅੱਗੇ ਚਲੇ ਜਾਣਾ ਚਾਹੀਦਾ ਸੀਗਾ। ਅਸੀਂ ਰੋਜ਼ ਸਵੇਰੇ ਉੱਠ ਕੇ 2 ਘੰਟੇ ਘੱਟੋ ਘੱਟ ਮੈਂ ਕਹਿੰਦਾ ਮੈਂ ਵੇਸਟ ਕਰਦਾ, ਬਿਕੋਜ਼ ਵੀ ਆਰ ਨੋਟ ਡੂਇੰਗ ਐਨੀਥਿੰਗ ਪ੍ਰੋਡਕਟਿਵ, ਵੀ ਆਰ ਨੋਟ ਟੇਕਿੰਗ ਅ ਸਿੰਗਲ ਸਟੈਪ ਫਾਰਵਰਡ। ਰੋਜ਼ ਕਿਸੇ ਨਾ ਕਿਸੇ ਦਾ ਕ੍ਰਿਟੀਸਿਜ਼ਮ ਹੈ ਜੀ, ਉਹ ਲਿਬਰਲ ਇੱਦਾਂ ਦੇ ਨਿਕਲੇ, ਉਹ ਇੱਦਾਂ ਦੇ ਨਿਕਲੇ, ਮਤਲਬ ਸਾਡੀ ਤਾਂ ਹਿਊਮੈਨਿਟੀ ਵੇਸਟ ਹੋ ਰਹੀ ਹੈ। ਮੈਂ ਤਾਂ ਆਪਣੇ ਬੱਚਿਆਂ ਨਾਲ ਪੜ੍ਹਾਈ ਲਿਖਾਈ ਦੀ ਕੋਈ ਗੱਲ ਹੀ ਨਹੀਂ ਕਰ ਸਕਦਾ, ਉਹ ਪੰਜਾਬੀ ਦੇ ਇੱਕ ਗੀਤ ਆਉਂਦਾ ਹੁੰਦਾ ਜਿਵੇਂ ਚੰਦ ਸਿਤਾਰਿਆਂ ਦੀ ਗੱਲ ਕਰਨੀ, ਸਰ ਉਹ ਤਾਂ ਖੋਲ ਹੀ ਸਾਡੇ ਤੋਂ। ਹਾਂਜੀ
ਬਿਲਕੁਲ, ਜਿਹੜੀ ਪਹਿਲੇ ਸਮਾਰਟ ਟਾਈਪ ਦੇ ਲੋਕ ਆ ਦੁਨੀਆ ਦੇ, ਇਹਨਾਂ ਨੇ ਰਿਸਰਚਰ ਰੱਖੇ ਦੇ ਨੇ, ਇਹ ਤੁਸੀਂ ਜੇ ਕੋਈ ਸਮਾਰਟ ਬੰਦਾ ਜੇ ਨਿਕਲੇਗਾ ਗੱਲ ਕਰੇਗਾ ਉਹਨੂੰ ਤਰੀਕੇ ਦੇ ਨਾਲ ਹੀ, ਯਾਨੀ ਉਹਦੇ ਅੱਗੇ ਮਿਸਾਇਲ ਪੈਦਾ ਕਰ ਦਿੱਤੇ ਜਾਣਗੇ, ਠੀਕ ਹੈ, ਉਹਨੂੰ ਅਗਾਂਹ ਨਹੀਂ ਵਧਣ ਦਿੱਤਾ ਜਾਏਗਾ ਜਿਹੜਾ ਸਿਸਟਮ, ਯਾਨੀ ਤੁਸੀਂ ਉਂਗਲੀ ਉਠਾਓਗੇ ਨਾ ਕਿ ਇਹ ਜੀ ਗਲਤ ਹੋ ਰਿਹਾ। ਮਤਲਬ ਅਗਰ ਦੁਨੀਆਂ ਦੇ ਵਿੱਚ ਤੁਸੀਂ ਦੇਖੋ ਕਿੰਨੀ ਆਬਾਦੀ ਹੈ, ਕਿੰਨੇ ਲੋਕੀ ਸਫ਼ਰ ਕਰ ਰਹੇ ਨੇ, ਕਿੰਨੇ ਲੋਕ ਇੰਜੋਏ ਕਰ ਰਹੇ ਨੇ, ਵਸਾਇਲ ਤੇ ਜ਼ਿਆਦਾ ਕਿੰਨਾ ਕੋਲ ਨੇ, ਮਜ਼ਹਬ ਦਾ ਕਦੀ ਰੰਗ ਦੇ ਦਿੱਤਾ ਜਾਏਗਾ, ਕਦੀ ਕੋਈ ਰੰਗ ਦੇ ਦਿੱਤਾ ਜਾਏਗਾ, ਅਗਰ ਇਹ ਅਗਰ ਇਹ ਚੀਜ਼ ਤੇ ਲੋਕਾਂ ਨੂੰ ਅਵੇਅਰਨੈਸ ਆ ਜਾਏਗੀ ਨਾ ਅੱਗੋ ਇੱਕ
ਬਹੁਤ ਬਹੁਤ ਮਿਹਰਬਾਨੀ ਜੀ। ਰਾਜਾ ਸਾਹਿਬ, ਮੇਰੀ ਡਾਕਟਰ ਹੈਦਰ ਮੁਰਤਜ਼ਾ ਸਾਹਿਬ ਦੇ ਨਾਲ ਗੱਲਬਾਤ ਹੋਣੀ ਹੈ 8:30 ਵਜੇ ਤੇ, ਅਸੀਂ ਬੌਨੀ ਵਾਲੇ ਬਾਂਬਲਾ ਜਿਹੜੇ ਲਿਬਰਲ ਪਾਰਟੀ ਦੇ ਲੀਡਰ ਬਣੇ ਨੇ ਕਰੋਮਬੀ, ਉਹਨਾਂ ਦੇ ਉੱਤੇ ਗੱਲਬਾਤ ਕਰਾਂਗੇ। ਉਸ ਟੌਪਿਕ ਨੂੰ ਅਸੀਂ ਉਸ ਸੈਗਮੈਂਟ ਦੇ ਵਾਸਤੇ ਰੱਖਿਆ ਸੀ। ਦਾਓ ਮੈਂ ਫਟਾਫਟ ਜੀ ਆਈ ਐਮ ਸਾਈਨਿੰਗ ਮਾਈ ਸੈਲਫ ਆਫ, ਤੇ ਫਿਰ ਹੋਣਗੀਆਂ ਖਬਰਾਂ ਤੋਂ ਬਾਅਦ ਐਸ ਆਰ ਠਾਕੁਰ ਦੇ ਇੰਟਰਵਿਊ, ਤੇ ਫਿਰ ਮੈਂ 8:30 ਦੇ ਕਰੀਬ ਡਾਕਟਰ ਮੁਰਤਜ਼ਾ ਹੈਦਰ ਸਾਹਿਬ ਦੇ ਨਾਲ ਪ੍ਰੋਗਰਾਮ ਨੂੰ ਰਿਜ਼ਿਊਮ ਕਰਾਂਗਾ।
ਗ੍ਰੀਨ ਕਾਰਡ ਜਾਰੀ ਕਰਨ ਦੀ ਪ੍ਰਕਿਰਿਆ ਤੇਜ਼ ਕਰਨ ਦੇ ਲਈ ਅਮਰੀਕੀ ਸੰਸਦ ਮੈਂਬਰਾਂ ਨੇ ਪੇਸ਼ ਕੀਤਾ ਬਿੱਲ। ਦੇਵ ਸ਼ਰਮਾ ਨੇ ਆਸਟ੍ਰੇਲੀਆਈ ਸੈਨੇਟਰ ਵਜੋਂ ਚੁੱਕੀ ਸਹੁੰ। ਗਾਜ਼ਾ ਚ ਇਜ਼ਰਾਈਲ ਵੱਲੋਂ 2 ਦਰਜਨ ਇਲਾਕੇ ਖਾਲੀ ਕਰਨ ਦੇ ਦਿੱਤੇ ਹੁਕਮ। ਉੱਤਰੀ ਕੋਰੀਆ ਵੱਲੋਂ ਅਮਰੀਕਾ ਦੇ ਦੋਹਰੇ ਮਿਆਰ ਰੱਖਣ ਦਾ ਦੋਸ਼। ਚੱਕਰਵਾਤੀ ਤੂਫਾਨ ਚੇਨਈ ਚ ਮੀਂਹ ਨਾਲ ਸਬੰਧਤ ਘਟਨਾਵਾਂ ਚ 5 ਮੌਤਾਂ। ਥਾਈਲੈਂਡ ਚ ਵਾਪਰਿਆ ਹਾਦਸਾ, 4 ਲੋਕਾਂ ਦੀ ਦਰਦਨਾਕ ਮੌਤ। ਹੁਣ ਖ਼ਬਰਾਂ ਵਿਸਥਾਰ ਨਾਲ। ਭਾਰਤੀ ਅਮਰੀਕੀ ਰਾਜਾ ਕ੍ਰਿਸ਼ਨ ਮੂਰਤੀ ਅਤੇ प्रेमिला जयपाल समेत तीन प्रभावशाली अमेरिकी संसद मैंबरां ने अमेरिकी प्रतिनिधि सभा दे विच ग्रीन कार्ड अर्जियां दी प्रक्रिया तेज करन अते रोजगार आधारित वीजा दे लई देशां नाल वितकरे नूं खत्म करन दे लई बिल सदन च पेश कीता है। जे इस बिल नूं कानून च तब्दील कर दिता जांदा है तां इस नाल उन्हां हजारां भारतीय अमेरिकियां नूं मदद मिलेगी जो अमेरिका विच ग्रीन कार्ड जां स्थाई निवास दे लई दहाकियां तों टीका रहे ने। कांग्रेसमैन रिच मैककार्मिक ने कृष्णा मूर्ति ते जयपाल दे नाल अज बिल पेश कीता है। ऑस्ट्रेलिया की संसद विच 2019 च भारतीय मूल के पहले संसद मैंबर के रूप में चुने गए देव शर्मा ने न्यू साउथ वेल्स लिबरल सैनेट की चोण विच जित हासिल करन तो बाद अज सैनेटर के रूप विच सौं चुक ली। शर्मा ने न्यू साउथ वेल्स के साबका मंत्री एंड्रयू कॉन्स्टेंस नूं हरा के सदन विच वापसी की है। दसनयोग है कि एंड्रयू नूं विरोधी धिर दे आगू पीटर डटन की हमायत प्राप्त सी। देव 2022 की चोण हारन तो पहला वेटवर्थ की सिडनी सीट की नुमाइंदगी कर रहे सन। इजरायली फौज ने खान यूनिस के आले दुआले के करीब 2 दर्जन इलाकों के लोगों को होर थावां वल जाने के हुक्म दे दिते ने। इजरायल ने गाजा पट्टी च हमलों का घेरा वधाउंदिआं जमीनी ते हवाई हमले तेज कर दिते ने। गाजा विच लोगों के लिए हुण कोई भी सुरक्षित इलाका नहीं रहा। उन्हां नूं समझ नहीं आ रहा कि वह किधर जाण, क्योंकि इजरायल ने पहला उन्हां नूं उत्तर तों दक्षण वल जाण लई आख्या सी, पर हुण दक्षण दे विच भी हमले किए जा रहे ने। एक हफ्ते तक चले जंगबंदी के अमल मगरों इजरायल ने गाजा विच हमास नूं खत्म करने के उद्देश दे नाल जोरदार हमले शुरू कर दिते। अमेरिका समेत होर मुल्कां वल्लों जंगबंदी लई पाए जा रहे दबाव दरमियान इंज जापता है कि इजरायल हमास दा नामो निशान मिटा देण दीआं कोशिशां दे विच है, पर जंग दौरान मौतां दी लगातार वध रही गिनती नूं देखदिआं उसते वार्ता शुरू करने लई दबाव बन रहा है। चार बच्चों की मां हलीमा अब्दुल रहमान का कहना है कि वह इलाका खाली करने के हुक्म नहीं हैं। उन्होंने कहा इजराइल चाहता है कि लोग इलाका खाली कर दें ता जो वह उत्थे बमबारी कर सके। उन्होंने कहा कि हकीकत यह है कि गाजा विच कोई भी सुरक्षित नहीं है। पहला उन्होंने उत्तर च लोगों नूं मारिया ते हुण वह दक्षण विच लोगों की जान लेना चाहते ने। उत्तरी कोरिया ने अमेरिका के दोहरे म्यार रखने का दोष लगाउंदिआं कहा कि यह दक्षणी कोरिया नूं तां अमेरिकी खेतर चो जासूसी सैटेलाइट लॉन्च करन दे रहा, पर इसे तरह ही लॉन्च दे लई उत्तरी कोरिया दी निखेधी भी कर रहा है। लंघे शुक्रवार दक्षणी कोरिया ने अपना पहला देश च बनिया जासूसी सैटेलाइट कैलीफोर्निया दे वेडनबर्ग स्पेस फोर्स बेस चो पुलाड़ जता गया है। उत्तरी कोरिया दे लॉन्च दी अमेरिका दक्षणी कोरिया ते इस दे होरना साथी मुल्कां ने निखेधी कीती सी। उत्तरी कोरिया दे संयुक्त राष्ट्र सलामती परिषद दे मतिआं दी उलंघना दा दोष लगाया गया, जदकि उत्तरी कोरिया दा कहना है कि उस नूं सैटेलाइट लॉन्च करन ते मिजाइलां दे परीक्षण दा पूरा हक है। दक्षणी अफ्रीका दे सरहदी अधिकारियों ने मनुखी तस्करी दे शाखे जिम्बावे तो लियांदे जा रहे 400 तो वध बच्चियां नाल भरियां दर्जना बसां नूं सरहद तो रोकिया। अधिकारियों दे अनुसार इन्हां बच्चियां नूं मापियां जां कानूनी सरपरस्तां दी मंजूरी तो बिना दक्षणी अफ्रीका लिजाया जा रहा सी, जिस कारण अधिकारियों नूं इस मामले दे मनुखी तस्करी नाल जुड़े होण दा शक है। हालांकि दक्षणी अफ्रीका दे विच रहिंदे विदेशी नागरिकां दी नुमाइंदगी कर रही इक संस्था ने दोषां नूं नकारदिआं कहा कि साल दे अखीर च छुट्टियां दौरान बच्चियां नूं दक्षणी अफ्रीका च काम करदे उन्हां मापिया नाल मिलाउण दे लई लिजाया जा रहा। अधिकारियों ने बसां वापस जिम्बावे भेज दित्तियां। चक्रवाती तूफान मिचौंग दे प्रभाव हेठ चेन्नई ते उसदे आले दुआले दे जिलियां दे विच जनजीवन बुरी तरह दे नाल प्रभावित होया। मीह दे नाल संबंधित घटनावां च 5 लोकां दी मौत हो गई है। पुलिस ने सोमवार नूं इह जानकारी दित्ती। सूत्रां दे अनुसार 2 जणां दी मौत करंट लगण दे नाल वी होई, जदकि शहर दे पौश इलाके दी बेसेंट नगर दे विच इक व्यक्ति दे दरख्त डिग गया, जिस कारण उसदी मौत हो गई। इस नाल ही शहर दे विच मीह दे नाल प्रभावित इलाकिआं च इक औरत अते इक व्यक्ति समेत 2 लाशां मिलियां। लगातार बारिश दे कारण चेन्नई शहर दे वख वख ਸੱਜ ਪਾਣੀ ਭਰ ਗਿਆ, ਜਿਸ ਨਾਲ 2015 ਵਰਗਾ ਹੜ੍ਹ ਮੁੜ ਆਉਣ ਦਾ ਖਦਸ਼ਾ ਪੈਦਾ ਹੋ ਗਿਆ। ਤੇਜ਼ ਹਵਾਵਾਂ ਦੇ ਨਾਲ ਮੂਲੇਦਾਰ ਮੀਂਹ ਦੇ ਕਾਰਨ ਸ਼ਹਿਰ ਦੇ ਕਈ ਇਲਾਕਿਆਂ 'ਚ ਬਿਜਲੀ ਸਪਲਾਈ ਠੱਪ ਹੋ ਗਈ। ਇੰਟਰਨੈਟ ਸੇਵਾ ਦੇ ਵਿਚ ਵੀ ਉੜੀਕਾ ਪਿਆ। ਤੂਫਾਨ ਦੇ ਕਾਰਨ ਪੌਂਡੀਚੇਰੀ ਦੇ ਵਿਚ ਵੀ ਜ਼ੋਰਦਾਰ ਮੀਂਹ ਪੈ ਰਿਹਾ ਹੈ। ਮਿਚੌਂਗ ਦੇ ਬਲਕਿ ਦੁਪਹਿਰੇ ਆਂਧਰਾ ਪ੍ਰਦੇਸ਼ ਦੇ ਸਮੁੰਦਰੀ ਤੱਟ ਦੇ ਨਾਲ ਟਕਰਾਉਣ ਦੀ ਸੰਭਾਵਨਾ ਹੈ। ਆਂਧਰਾ ਸਰਕਾਰ ਨੇ 8 ਜ਼ਿਲ੍ਹਿਆਂ ਦੇ ਲਈ ਚੇਤਾਵਨੀ ਜਾਰੀ ਕਰ ਦਿੱਤੀ ਹੈ। ਖਰਾਬ ਮੌਸਮ ਦੇ ਕਾਰਨ ਕਈ ਰੇਲ ਗੱਡੀਆਂ ਤੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਨੇ। ਮੌਸਮ ਵਿਭਾਗ ਦੇ ਮੁਤਾਬਕ ਚੱਕਰਵਾਤੀ ਤੂਫਾਨ ਦੱਖਣੀ ਆਂਧਰਾ ਪ੍ਰਦੇਸ਼ ਤੇ ਉੱਤਰੀ ਤਮਿਲਨਾਡੂ ਤੱਟਾਂ ਦੇ ਨਾਲ ਬੰਗਾਲ ਦੇ ਦੱਖਣ ਪੱਛਮੀ ਖਾੜੀ ਉਤੇ ਕੇਂਦਰਿਤ ਹੈ ਤੇ 8 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਤਮ ਪੱਛਮ ਵੱਲ ਵਧ ਰਿਹਾ। ਤੂਫਾਨ ਦੇ ਮੱਦੇਨਜ਼ਰ ਸਰਕਾਰ ਨੇ ਚੇਨਈ, ਤਿਰੂਵੱਲਮ, ਕਾਂਚੀਪੁਰਮ ਤੇ ਚੰਗਲਪੱਟੂ ਜ਼ਿਲ੍ਹਿਆਂ ਚ ਭਲਕੇ ਸਾਰੀਆਂ ਸਿੱਖਿਆ ਸੰਸਥਾਵਾਂ, ਸਰਕਾਰੀ ਤੇ ਪ੍ਰਾਈਵੇਟ ਦਫ਼ਤਰ, ਵਿੱਤੀ ਸੰਸਥਾਵਾਂ ਤੇ ਬੈਂਕਾਂ ਬੰਦ ਰੱਖਣ ਦਾ ਵੀ ਫੈਸਲਾ ਕੀਤੈ। ਥਾਈਲੈਂਡ ਚ ਭਿਆਨਕ ਬੱਸ ਹਾਦਸਾ ਵਾਪਰਨ ਦੀ ਜਾਣਕਾਰੀ ਸਾਹਮਣੇ ਆਈ ਹੈ। ਜਾਣਕਾਰੀ ਦੇ ਮੁਤਾਬਕ ਦੱਖਣੀ ਥਾਈਲੈਂਡ ਦੇ ਪਰਚਪ ਖੀਰੀ ਖਾਨ ਸੂਬੇ ਦੇ ਵਿਚ ਇਕ ਯਾਤਰੀ ਬੱਸ ਸੜਕ ਤੋਂ ਬੇਕਾਬੂ ਹੋ ਕੇ ਇਕ ਦਰਖਤ ਨਾਲ ਟਕਰਾ ਗਿਆ। ਇਸ ਹਾਦਸੇ ਚ ਘੱਟੋ ਘੱਟ 14 ਲੋਕਾਂ ਦੀ ਮੌਤ ਹੋ ਗਈ ਤੇ 35 ਵਿਅਕਤੀ ਜ਼ਖਮੀ ਹੋਏ ਨੇ। ਬੱਸ ਰਾਸ਼ਟਰੀ ਰਾਜਧਾਨੀ ਬੈਂਕਾਕ ਤੋਂ ਸ਼ੌਂਗਲਾ ਸੂਬੇ ਦੇ ਨਥਾਵੀ ਜ਼ਿਲ੍ਹੇ ਦੇ ਵਿਚ ਜਾ ਰਹੀ ਸੀ। ਹਾਦਸੇ ਦੇ ਕਾਰਨਾਂ ਤੇ ਅਧਿਕਾਰੀ ਤੇ ਜਾਂਚ ਹੁਣ ਚੱਲ ਰਹੀ ਹੈ। ਇੰਡੋਨੇਸ਼ੀਆ ਦੇ ਬਚਾਅ ਕਰਮਚਾਰੀਆਂ ਨੇ ਮਾਊਂਟ ਮਰਾਪੀ ਦੇ ਵਿਚ ਜਵਾਲਾਮੁਖੀ ਫਟਣ ਤੋਂ ਬਾਅਦ ਅੱਜ ਹੋਰ ਲਾਸ਼ਾਂ ਬਰਾਮਦ ਕੀਤੀਆਂ ਨੇ ਤੇ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 23 ਹੋਣ ਦਾ ਖਦਸ਼ਾ ਹੈ। ਪਹਿਲਾਂ 11 ਪਰਵਤਰੋਹੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਸੀ ਤੇ 50 ਤੋਂ ਵੱਧ ਪਰਵਤਰੋਹੀਆਂ ਨੂੰ ਬਚਾ ਲਿਆ ਗਿਆ ਸੀ। ਸੋਮਵਾਰ ਨੂੰ ਇਕ ਦੂਜੇ ਧਮਾਕੇ ਦੇ ਨਾਲ ਅਸਮਾਨ ਦੇ ਵਿਚ 800 ਮੀਟਰ ਤੱਕ ਸੁਆਹ ਦੀ ਇਕ ਮੋਟੀ ਪਰਤ ਛਾ ਗਈ ਸੀ, ਜਿਸ ਨਾਲ ਖੋਜ ਮੁਹਿੰਮ ਨੂੰ ਅਸਥਾਈ ਤੌਰ ਤੇ ਰੋਕਣਾ ਪਿਆ। ਭਾਰਤ ਵਿਚ ਜੈਪੁਰ ਚ ਸ੍ਰੀ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੁੱਗਾ ਮਾੜੀ ਨੂੰ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਦੇ ਮੁਤਾਬਕ ਹਮਲੇ ਦੇ ਵਿਚ 2 ਵਿਅਕਤੀ ਜ਼ਖਮੀ ਵੀ ਹੋਏ ਨੇ। ਪੁਲਿਸ ਨੇ ਵੀ ਦਸਿਆ ਕਿ 4-5 ਹਮਲੇ